ਟਾਸਕ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵ।
Pakistan paise bhejna ab hua aasan. Use Limpay for international transfers. Canada se Pakistan paise minton mein pahunchte hain. Barah rast jisko aap bhejna chahe. Behtareen exchange rate aur paise pahunche minton mein. Download from Google Play or Apple Store. Code Pakistan istemal karne pe aapko mile $10 ka cashback. Apne phone se barah rast bank account mein paise bhejna shuru kare minton mein aur bina kisi fees ke. Limpay.
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬਣਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਖਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਤੇ ਜਿਹੜਾ ਪ੍ਰੋਗਰਾਮ ਹੈ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਮੈਂ ਹਰ ਵਾਰ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰੋਪਰਟੀ ਭਾਵੇਂ ਤੁਹਾਡਾ ਮਕਾਨ ਹੈ, ਚਾਹੇ ਦੁਕਾਨ ਹੈ, ਚਾਹੇ ਫਾਰਮ ਹਾਊਸ ਹੈ, ਚਾਹੇ ਗੈਸ ਸਟੇਸ਼ਨ ਹੈ, ਚਾਹੇ ਕੁਛ ਵੀ ਹੈ, ਜਾਂ ਵੇਚਣਾ ਜਾਂ ਖਰੀਦਣਾ, ਦੋ ਹੀ ਚੀਜ਼ਾਂ ਹੋ ਸਕਦੀਆਂ ਨੇ। ਉਹਦੇ ਲਈ ਇਹ ਜ਼ਰੂਰੀ ਹੈ ਕਿ ਕਦੇ ਵੀ ਤੁਸੀਂ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਡੀਲ ਨਾ ਕਰੋ, ਭਾਵੇਂ ਉਹ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ, ਭਾਵੇਂ ਉਹ ਤੁਹਾਡਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ, ਭਾਵੇਂ ਤੁਹਾਡਾ ਕੋਈ ਆਪਣਾ ਬੱਚਾ ਹੀ ਕਿਉਂ ਨਾ ਹੋਵੇ। ਮੈਂ ਕਹਿੰਦਾ 2-3-4-5 ਬੰਦਿਆਂ ਨੂੰ ਹੋਰ ਵੀ ਬੁਲਾ ਲਓ, ਤੁਹਾਡਾ ਇੱਕ ਪੰਜੀ ਦਾ ਨੁਕਸਾਨ ਨਹੀਂ ਹੋਣਾ। ਇੱਕ ਤਾਂ ਤੁਹਾਨੂੰ ਜਦੋਂ ਵੱਖ ਵੱਖ ਬੰਦਿਆਂ ਨੂੰ ਬੁਲਾਓਗੇ ਤੁਹਾਨੂੰ ਨੌਲੇਜ ਵੱਧਦੀ ਹੈ। ਆਪਾਂ ਕੋਈ ਵੀ ਨੌਲੇਜ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਵਾਰ ਵਾਰ ਚੀਜ਼ ਨੂੰ ਰਿਪੀਟ ਕਰਦੇ ਹਾਂ, ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਲਓ ਕਿ ਜੇ ਤੁਹਾਨੂੰ ਪਹਿਲਾ ਬੰਦਾ ਚੰਗਾ ਲੱਗਦਾ ਪਹਿਲੇ ਨੂੰ ਕਰੋ, ਜੇ ਦੂਜਾ ਲੱਗਦਾ ਦੂਜੇ ਨੂੰ ਕਰੋ, ਤੀਜਾ, ਚੌਥਾ, ਪੰਜਵਾਂ, ਜਿਹੜਾ ਵੀ ਚੰਗਾ ਲੱਗਦਾ ਉਹਨੂੰ ਕਰੋ। ਉਹਦੇ ਨਾਲ ਫਾਇਦਾ ਇਹ ਹੋ ਜਾਏਗਾ ਕਿ ਸਾਨੂੰ ਕਈ ਵਾਰ ਇਹ ਅਜਿਹਾ ਧੋਖਾ ਜ਼ਿੰਦਗੀ ਦੇ ਵਿੱਚ ਮਿਲਿਆ ਜਦੋਂ ਕਿ ਅਸੀਂ ਆਪਣਾ ਰਿਸ਼ਤੇਦਾਰ ਸਮਝਦੇ ਹਾਂ, ਆਪਣਾ ਯਾਰ ਦੋਸਤ ਸਮਝਦੇ ਹਾਂ, ਆਪਣਾ ਬਹੁਤ ਕਲੋਜ਼ ਸਮਝਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਵੀ ਉਹਦੀਆਂ ਗੱਲਾਂ ਚ ਆ ਗਏ ਅਸੀਂ। ਜਦੋਂ ਸਾਲ ਨੂੰ 6 ਮਹੀਨੇ ਨੂੰ ਪਤਾ ਲੱਗਦਾ ਵੀ ਤਾਂ ਠੱਗ ਕੇ ਠੱਗੀ ਮਾਰ ਗਿਆ, ਪਹਿਲਾਂ ਕੁਛ ਹੋਰ ਕਹਿੰਦਾ ਸੀਗਾ ਹੁਣ ਕੁਛ ਹੋਰ ਕਹਿ ਗਿਆ, ਤੇ ਉਦੋਂ ਫਿਰ ਪਛਤਾਉਣ ਦੀ ਲੋੜ ਪੈਂਦੀ ਹੈ, ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਬਿਜ਼ਨਸ ਹੈ, ਬਿਜ਼ਨਸ ਚ ਕੋਰੇ ਕਰਾਰੇ ਹੋ ਕੇ ਕੰਮ ਕਰੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਨਾ ਪਵੇ। ਜਦੋਂ ਤੁਸੀਂ ਹਰੇਕ ਬੰਦੇ ਨੂੰ ਬੁਲਾਓਗੇ ਉਹਨਾਂ ਨੇ ਆਪਣੀ ਪਰਸਨਲ ਇੰਟਰਸਟ ਕਰਕੇ ਆਉਣਾ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਆ, ਉਹਨਾਂ ਦਾ ਬਿਜ਼ਨਸ ਹੈ। ਜਿੱਥੇ ਤੁਸੀਂ ਚਾਹੋਗੇ ਜਦੋਂ ਚਾਹੋਗੇ ਉਹ ਆਉਣਗੇ, ਉਹਨਾਂ ਨਾਲ ਗੱਲਬਾਤ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿਹੜਾ ਬੰਦਾ ਮਿੱਠੀਆਂ ਗੋਲੀਆਂ ਦਿੰਦਾ, ਗੱਲਾਂ ਬਾਤਾਂ ਜੀ ਕੰਮ ਸਾਰਦਾ, ਕਿਹੜਾ ਬੰਦਾ ਤੁਹਾਨੂੰ ਠੀਕ ਤੇ ਸਪਸ਼ਟ ਆਨਸਰ ਦਿੰਦਾ, ਕਿਹੜਾ ਬੰਦਾ ਕੌੜਾ ਬੋਲਦਾ, ਕਿਹੜਾ ਬੰਦਾ ਤੁਹਾਡੇ ਫਾਇਦੇ ਦੀ ਗੱਲ ਕਰਦਾ ਕਿ ਮੈਂ ਤੁਹਾਡਾ ਆਹ ਫਾਇਦਾ ਕਰੂੰਗਾ। ਭਾਵੇਂ ਅਸੀਂ ਉੱਪਰ ਰੇਡੀਓ ਤੇ ਤਾਂ ਨਹੀਂ ਡਾਇਰੈਕਟ ਦੱਸ ਸਕਦੇ, ਫਾਇਦੇ ਬਹੁਤ ਹੋ ਜਾਂਦੇ ਨੇ ਔਰ ਵੱਡੇ ਫਾਇਦੇ ਹੁੰਦੇ ਨੇ। ਸੋ ਉਸ ਤੋਂ ਬਾਅਦ ਤੁਸੀਂ ਜੱਜਮੈਂਟ ਕਰੋ ਕਿ ਤੁਹਾਡੇ ਲਈ ਕਿਹੜਾ ਬੰਦਾ ਫਾਇਦੇਮੰਦ ਹੋਊ, ਜਿਹੜਾ ਵੀ ਫਾਇਦੇਮੰਦ ਹੋਊਗਾ ਉਹਨੂੰ ਤੁਸੀਂ ਨਾਮ ਦੇ ਦਿਓ, ਉਹਦੇ ਨਾਲ ਤੁਸੀਂ ਡੀਲ ਕਰੋ। ਮੈਂ ਇਸੇ ਕਰਕੇ ਇੱਕੋ ਇੱਕ ਨਾਂ ਵਿੱਚ ਰਿਕਮੈਂਡ ਕਰਦਾ ਵੀ ਅਰਫਾ ਮੁਜ਼ੱਫਰ ਜੀ ਨੂੰ ਫੋਨ ਤਾਂ ਕਰ ਲਓ, ਕਰਕੇ ਡੀਲ ਕਰੋ, ਗੱਲਬਾਤ ਕਰੋ, ਫਿਰ ਪਤਾ ਲੱਗੂ ਜੇ ਤੁਹਾਨੂੰ ਲੱਗੇ ਕਿ ਹਾਥੀ ਤੇ ਘੋੜੇ ਚ ਕਿੰਨਾ ਕੁ ਫਰਕ ਹੈ। 19-21 ਦਾ ਫਰਕ ਨੀ, ਜੇ 19-22 ਦਾ ਫਰਕ ਹੋਵੇ ਬਹੁਤ ਜ਼ਿਆਦਾ ਫਰਕ ਹੈ। ਸਾਡੇ ਪੈਸੇ ਵੀ ਢੇਰ ਬਚਾਉਂਦੇ ਨੇ, ਗੱਲ ਵੀ ਬੜੀ ਸਪਸ਼ਟ ਕਰਦੇ ਨੇ, ਰੈਪੂਟੇਸ਼ਨ ਵੀ ਹੈ ਔਰ ਲੇਡੀ ਚ ਹਲੀਮੀ ਵੀ ਹੈ, ਕੰਟੈਂਟਮੈਂਟ ਵੀ ਹੈ, ਵਧੀਆ ਗੱਲ ਵੀ ਕਰਦੀ ਹੈ। ਤੁਸੀਂ ਦੇ ਦਿਓ ਜੇ ਤੁਹਾਨੂੰ ਲੱਗਦਾ ਮੇਰੀ ਗੱਲ ਝੂਠੀ ਹੈ ਫਿਰ ਜਿੱਥੇ ਮਰਜ਼ੀ ਦੇ ਦਿਓ, ਮੈਂ ਤੁਹਾਨੂੰ ਕਦੇ ਨੀ ਕਿਹਾ ਵੀ 100% ਦਿਓ, ਮੈਂ ਤਾਂ ਕਹਿੰਦਾ ਸਿਰਫ ਟਰਾਈ ਤਾਂ ਕਰਕੇ ਦੇਖੋ, ਜਿੰਨਾ ਚਿਰ ਅਸੀਂ ਜਾਂ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਪਹਿਲਾਂ ਇੱਕ ਵਾਰੀ ਬੁਲਾ ਤਾਂ ਲਓ, ਗੱਲਬਾਤ ਤਾਂ ਕਰੋ। ਔਰ ਦੂਜੀ ਗੱਲ ਮੈਂ ਵੀ ਕਹਿੰਦਾ ਹੁੰਦਾ ਕਿ ਮੈਨੂੰ ਕਦੇ ਵੀ ਓਨੈਸਟਲੀ ਰਾਖਾ ਮੁਜੱਫਰ ਜੀ ਨੇ ਕਿਹਾ ਹੀ ਨੀ ਕਿ ਮੇਰੇ ਬਾਰੇ ਕੁਛ ਬੋਲੋ, ਪੈਸੇ ਦੇਣੇ ਤਾਂ ਦੂਰ ਦੀ ਗੱਲ, ਨਾ ਹੀ ਮੈਂ ਕਦੇ ਅੱਜ ਤੱਕ ਪੇਡ ਜਿਹੜੀ ਹੈਗੀ ਉਹ ਐਡਵਰਟਾਈਜ਼ਮੈਂਟ ਕੀਤੀ ਹੈ ਤੇ ਨਾ ਹੀ ਕਰਨੀ ਆ, ਕਿਉਂਕਿ ਪੇਡ ਤਾਂ ਕਰੀ ਜੇ ਪੈਸਿਆਂ ਦੀ ਲੋੜ ਹੋਵੇ। ਮਾਲਕ ਦੀ ਕਿਰਪਾ ਨਾਲ ਮੈਂ ਰੋਣ ਵਾਲਾ ਬੰਦਾ ਨੀ, ਜੋ ਕੁਛ ਦੀਆ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ, ਯੇ ਤੋ ਕਰਮ ਹੈ ਉਸ ਅੱਲਾ ਕਾ ਵਰਨਾ ਮੁਝਮੇ ਕੁਛ ਬਾਤ ਨਹੀਂ। ਇਹ ਪਰਮਾਤਮਾ ਦੀ ਰਹਿਮਤ ਹੈ ਕਿ ਵਿੱਚ ਕੰਟੈਂਟਮੈਂਟ ਦੇ ਜੋ ਕੁਛ ਦਿੱਤਾ ਇਟਸ ਮੋਰ ਦੈਨ ਐਨਫ, ਬੱਚੇ ਵੈਲ ਸੈਟਲ ਨੇ, ਆਪਣੀ ਰੈਪੂਟੇਸ਼ਨ ਹੈ। ਸੋ ਇਸ ਕਰਕੇ ਮੈਂ ਨਾ ਕਦੇ ਕਿਸੇ ਦੀ ਐਡਵਰਟਾਈਜ਼ਮੈਂਟ ਕੀਤੀ ਹੈ ਤੇ ਨਾ ਹੀ ਮੈਂ ਕਰਨੀ ਹੈ। ਪਰ ਅਰਫਾ ਮੁਜੱਫਰ ਜੀ ਬਾਰੇ ਮੈਂ ਤਾਂ ਕਹਿਣਾ ਕਿਉਂਕਿ ਇਟਸ ਵੈਰੀ ਸਿੰਪਲ ਟੂ ਕ੍ਰਿਟੀਸਾਈਜ਼। ਨਿੰਦਿਆ ਤਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤਾਈ ਕਰੀ ਜਾਂਦੇ ਹਾਂ, ਟਰੰਪ ਦੀ ਕਰਤੀ, ਕਦੇ ਮੋਦੀ ਦੀ ਕਰਤੀ, ਕਦੇ ਇਮਰਾਨ ਖਾਨ ਦੀ ਕਰਤੀ, ਕਦੇ ਨਵਾਜ਼ ਸ਼ਰੀਫ ਦੀ ਕਰਤੀ। ਜੇ ਉਹਨਾਂ ਦੇ ਕਦੇ ਚੰਗੇ ਗੁਣ ਨੇ ਕਦੇ ਉਹਦੀ ਤਾਰੀਫ ਵੀ ਕਰੋ ਨਾ। ਆਪਾਂ ਕਿਸੇ ਘਰ ਦੇ ਵਿੱਚ ਜਾਂਦੇ ਹਾਂ, ਸਾਨੂੰ ਕੋਈ ਬੁਲਾਉਂਦਾ, ਅਗਲਾ ਤੁਹਾਡੇ ਨੂੰ ਸਨੈਕਸ ਤਿਆਰ ਕਰਦਾ ਕੋਈ, ਫਿਰ ਤੁਹਾਨੂੰ ਡਿਨਰ ਤੇ ਦਿੰਦਾ, ਲੰਚ ਦਿੰਦਾ, ਸਵੀਟ ਡਿਸ਼ ਵੀ ਖਵਾਉਂਦਾ, ਆਈਸਕ੍ਰੀਮ ਵੀ ਖਵਾਉਂਦਾ, ਹਲਵਾ ਵੀ ਖਵਾਉਂਦਾ, ਤੇ ਅਸੀਂ ਚੁੱਪ ਕਰਕੇ ਖਾ ਕੇ ਹੱਥ ਤੇ ਪੇਟ ਤੇ ਹੱਥ ਫੇਰ ਕੇ ਜੀ ਆ ਜਾਂਦੇ ਹਾਂ। ਉਹ ਭਾਈ ਸਾਹਿਬ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੈਕਿਊਮ ਕਰਕੇ ਘਰ, ਉਹਨੇ ਮਿਹਨਤ ਕਰਕੇ ਤੁਹਾਡੇ ਲਈ ਘਰ ਵੀ ਸਜਾਇਆ, ਤੁਹਾਡੇ ਲਈ ਭਾਂਤ ਭਾਂਤ ਦੇ ਖਾਣੇ ਵੀ ਬਣਾਏ ਨੇ, ਤੇ ਤੁਸੀਂ ਥੈਂਕਸ ਵੀ ਨੀ ਕਰ ਸਕਦੇ, ਉਹਦੀ ਤਾਰੀਫ਼ ਵੀ ਨੀ ਕਰ ਸਕਦੇ। ਬਸ ਇਹੀ ਮੈਨੂੰ ਥੋੜਾ ਜਿਹਾ ਇਸੇ ਪੁਆਇੰਟ ਨੂੰ ਮੈਂ ਜ਼ੋਰ ਦਿੰਦਾ ਵੀ ਜੇ ਕੋਈ ਬੰਦੇ ਦੇ ਚੰਗੇ ਗੁਣ ਨੇ ਤਾਂ ਉਹਦੀ ਤਾਰੀਫ਼ ਕਰਨੀ ਬਣਦੀ ਹੈ, ਦੋ ਸ਼ਬਦ ਨੇ। ਸੋ ਇਸ ਕਰਕੇ ਕਿਉਂਕਿ ਮੈਂ ਅਰਫਾ ਮੁਜੱਫਰ ਜੀ ਨੂੰ ਕਾਫੀ ਸਾਲਾਂ ਤੋਂ ਡੀਲ ਕੀਤਾ, ਐਂਡ ਸ਼ੀ ਇਜ਼ ਏ ਲੇਡੀ ਆਫ ਪ੍ਰਿੰਸੀਪਲ। ਇਹ ਨਹੀਂ ਆ ਕਿ ਪੈਸੇ ਦੇ ਲਾਲਚ, ਬਥੇਰੇ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ, ਮੈਂ ਇਨਡਾਇਰੈਕਟ ਵੇ ਨਾਲ ਤੁਹਾਨੂੰ ਦੱਸਦਾ ਉਹ ਨਹੀਂ ਪੈਸੇ ਦੇ ਨੇੜੇ ਵੀ ਨਹੀਂ ਆਉਂਦੇ। ਮੈਂ ਕਿਹਾ ਵੀ ਪਾਰਟੀ ਪੂਰਟੀ ਹੁੰਦੀ ਹੈ, ਮੈਂ ਕਹਿੰਦਾ ਮੈਂ ਆਪਣਾ ਸ਼ੇਅਰ ਦੇ ਕੇ ਨਹੀਂ ਲੈਣਾ ਮੈਂ, ਹਾਂਜੀ ਪੱਕੇ ਤੌਰ ਤੇ ਫਰਮ ਨੇ। ਸੋ ਇਸ ਕਰਕੇ ਪੈਸੇ ਦੇ ਨਾਲ ਤੁਹਾਡੀ ਠੱਗੀ ਨਹੀਂ ਵੱਜੂਗੀ, ਪੈਸੇ ਨਾਲ ਤੁਹਾਡੀ ਚਲਾਕੀ ਨਹੀਂ ਕਰਨੀ, ਤੁਹਾਡਾ ਵੀ ਫਾਇਦਾ ਕਰਨਾ, ਤਿਲ ਫੁਲ ਆਪਣਾ ਵੀ, ਉਹਨਾਂ ਨੇ ਜੋ ਉਹਨਾਂ ਦਾ ਹੱਕ ਹੈ ਉਹ ਲੈ ਲੈਣਾ, ਤੇ ਤੁਹਾਡੇ ਢੇਰ ਸਾਰੇ ਪੈਸੇ ਵੀ ਬਚਾਉਣੇ, ਤੇ ਜਦੋਂ ਤੁਸੀਂ ਡੀਲ ਕਰੋਗੇ ਫਿਰ ਪਤਾ ਲੱਗੂਗਾ। ਇਹੀ ਕਾਰਨ ਹੈ ਕਿ ਮੈਂ ਦੋ ਸ਼ਬਦ ਅਰਫਾ ਜੀ ਦੇ ਬਾਰੇ ਬੋਲਦਾ। ਫੋਨ ਨੰਬਰ 6478986245, 647-898-4845 ਉਹਨਾਂ ਦਾ ਨੰਬਰ ਹੈ, ਫੋਨ ਕਰ ਲਓ, ਬਾਕੀ ਤੁਹਾਨੂੰ ਪਤਾ ਲੱਗ ਜੂਗਾ ਉਹਨਾਂ ਨਾਲ ਡੀਲ ਕਰੇ ਤੋਂ। ਜੇ ਤੁਹਾਨੂੰ ਬਹੁਤ ਚੰਗੇ ਲੱਗਣ ਤੁਸੀਂ ਡੀਲ ਦੇ ਦਿਓ, ਜੇ ਨਹੀਂ ਹੋਣ, ਜੇ ਇਹ ਸੋਚੀਏ ਵੀ ਇਹ ਪਾਕਿਸਤਾਨ ਦੇ ਨੇ, ਅਫਗਾਨਿਸਤਾਨ ਦੇ ਨੇ, ਇਹ ਤਾਂ ਆਪਣਾ ਬੰਦਾ ਹੀ ਹੈ, ਪੰਜਾਬੀ ਆਪਣੇ ਬੰਦੇ, ਕਿਸ ਤਰ੍ਹਾਂ ਹੋਇਆ, ਜਿਹੜਾ ਬੰਦਾ ਦੁੱਖ ਸੁੱਖ ਚ ਨਹੀਂ ਖੜਦਾ ਉਹ ਆਪਣਾ ਬੰਦਾ ਕਿਵੇਂ ਹੋਇਆ। ਆਪਣਾ ਉਹ ਹੈ ਜਿਹੜਾ ਸਾਡਾ ਦਿਲੋਂ ਪਿਆਰ ਕਰੇ ਔਰ ਸਾਡੇ ਫਾਇਦੇ ਦੀ ਸੋਚੇ, ਉਹ ਆਪਣਾ ਬੰਦਾ ਹੁੰਦਾ ਜਿਹੜੇ ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਸੀਗਾ। ਜਦੋਂ ਅਸੀਂ ਮਾਂ ਦੇ ਪੇਟ ਵਿੱਚੋਂ ਜਨਮ ਲਿਆ ਨਾ, ਉਦੋਂ ਪਰਮਾਤਮਾ ਨੇ ਇਹ ਨੀ ਕਿਹਾ ਸੀਗਾ ਵੀ ਤੂੰ ਸਿੱਖ ਹੈ, ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਈਸਾਈ ਹੈ, ਤੂੰ ਸਲਾਮਿਨ ਹੈ, ਚੀਨੀ ਹੈ, ਪਾਕਿਸਤਾਨੀ ਹੈ, ਇੰਡੀਅਨ ਹੈ, ਪੰਜਾਬੀ ਹੈ, ਨਹੀਂ, ਉਹਨੇ ਇਨਸਾਨ ਬਣਾਇਆ ਸੀ। ਇਹ ਸਾਡੀ ਹੈ ਮਤਮਾਰੀ ਵੀ ਕਿ ਜਿਹਦੇ ਘਰ ਚ ਪੈਦਾ ਹੋਗਾ, ਜੇ ਕਿਸੇ ਹਿੰਦੂ ਦੇ ਘਰ ਚ ਪੈਦਾ ਹੋ ਗਿਆ ਉਹ ਹਿੰਦੂ ਬਣ ਗਿਆ, ਜੇ ਹਰੀਜਨ ਦੇ ਘਰ ਪੈਦਾ ਹੋ ਗਿਆ ਹਰੀਜਨ ਬਣ ਗਿਆ, ਜੇ ਪੰਡਿਤ ਦੇ ਘਰੇ ਪੈਦਾ ਹੋ ਗਿਆ ਪੰਡਿਤ ਬਣ ਗਿਆ, ਇਹ ਅਸੀਂ ਜਾਤਾਂ ਪਾਤਾਂ ਬਣਾਈਆਂ। ਆਰ ਮੈਂ ਨੀ ਜਜ ਬਾਈ ਹਿਜ਼ ਐਕਸ਼ਨ, ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ, ਕਿਉਂਕਿ ਜਦੋਂ ਅਸੀਂ ਇੱਥੋਂ ਆ ਸਾਡਾ ਜਿਹੜਾ ਸਰੀਰ ਤੇ ਜਿਹੜੇ ਲਿਪਸਟਿਕਾ ਪਾਊਡਰ ਲਾਉਂਦੇ ਹਾਂ, ਮਸਜਿਦ ਬਣਾਉਂਦੇ ਹਾਂ, ਜਿਮ ਤੇ ਜਾ ਕੇ ਨੇ, ਮਿੱਟੀ ਬਣ ਜਾਣਾ, ਜਾਂ ਅੱਗ ਦੇ ਸਪੁਰਦ ਹੋਜੂ ਜਾਂ ਕੀੜਿਆਂ ਦੇ ਸਪੁਰਦ ਹੋਜੂਗਾ ਮਿੱਟੀ ਚ ਜਾ ਕੇ। ਫਿਰ ਅਸੀਂ ਲੈ ਕੇ ਕੀ ਜਾਣਾ, ਜਦੋਂ ਉੱਥੇ ਜਾਵਾਂਗੇ ਜਿਹੜੇ ਸਾਰੇ ਧਰਮ ਮੰਨਦੇ ਨੇ, ਉੱਥੇ ਸਾਡੀ ਕਿਸੇ ਨੇ ਜਾਤ ਪਾਤ ਨਹੀਂ ਪੁੱਛਣੀ, ਉੱਥੇ ਵਕੀਲ ਨਹੀਂ ਚੱਲਣੇ ਕਿ ਵਧੀਆ ਵਕੀਲ ਕਰਕੇ ਝੂਠ ਫਰੇਬ ਚੱਲ ਜੂ, ਉੱਥੇ ਜੋ ਕੁਛ ਵੀ ਅਸੀਂ ਕੀਤਾ ਉਹਦਾ ਹਿਸਾਬ ਕਿਤਾਬ ਦੇਣਾ ਪੈਣਾ ਸਾਨੂੰ, ਕਿਉਂਕਿ ਉਹ ਧੁਰ ਅੰਦਰ ਬੈਠਾ, ਸਾਡੇ ਅੰਦਰ ਬੈਠਾ, ਸਾਡੀ ਹਰ ਕਰਤੂਤ ਨੂੰ ਦੇਖ ਰਿਹਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜਰਬਾਂ ਦੀ ਪ੍ਰੇਮ ਪਿਆਰ ਨਾਲ ਲੁੱਟ ਲੈ, ਭਾਵੇਂ ਦੌਲਤ ਅਰਬਾਂ ਦੀ, ਇਹ ਸਾਰੀ ਜ਼ਿੰਦਗੀ ਹੀ ਪਿਆਰ ਦੀ ਹੈ, ਮੁਹੱਬਤ ਦੀ ਹੈ, ਨਫ਼ਰਤ ਦੀ ਕੋਈ ਵੈਲਿਊ ਨਹੀਂ ਹੈ। ਟੈਂਪਰੇਰੀ ਲੜਾਈਆਂ ਝਗੜੇ ਕਰਦੇ ਫਿਰਦੇ ਹਾਂ ਤੇ ਜਦੋਂ ਫੂਕ ਨਿਕਲ ਗਈ ਇੱਥੇ ਹੀ ਰਹਿ ਜਾਣੀ ਹੈ। ਤੁਹਾਡੀਆਂ ਜਿਹੜੀਆਂ ਚਲਾਕੀਆਂ ਕੀਤੀਆਂ ਹੋਈਆਂ, ਹੁਸ਼ਿਆਰੀਆਂ ਕੀਤੀਆਂ ਹੋਈਆਂ, ਨਫ਼ਰਤਾਂ ਕੀਤੀਆਂ ਹੋਈਆਂ, ਠੱਗੀਆਂ ਕੀਤੀਆਂ ਹੋਈਆਂ, ਉਹ ਤੁਹਾਡੀ ਸਟੈਂਪ ਬਣ ਜਾਣੀ, ਉੱਥੇ ਛਿੱਤਰ ਖਾਵਾਂਗੇ ਆਪਾਂ ਧਰਮਰਾਜ ਦੇ ਕੋਲੇ ਜਾ ਕੇ। ਸੋ ਇਸ ਕਰਕੇ ਕੋਸ਼ਿਸ਼ ਅਸੀਂ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਹੱਕ ਲਾਲ ਦੀ ਕਮਾਈ ਕਰੀਏ, ਉਹ ਚ ਬੜੀ ਬਰਕਤ ਹੈ। ਜਿਨ੍ਹਾਂ ਦੇ ਢੇਰਾਂ ਦੇ ਢੇਰ ਲੱਗੇ ਨੇ ਪੈਸੇ, ਅਸੀਂ ਦੇਖਦੇ ਹਾਂ ਵੱਡੀਆਂ ਵੱਡੀਆਂ ਕਾਰਾਂ, ਵੱਡੀਆਂ ਵੱਡੀਆਂ ਕੋਠੀਆਂ, ਵੱਡੇ ਵੱਡੇ ਮਕਾਨ ਨੇ, ਕਿੰਨੀਆਂ ਕਿੰਨੀਆਂ ਪਾਵਰਾਂ ਨੇ, MLA ਬਣ ਗਏ, ਮਿਨਿਸਟਰ ਬਣ ਗਏ, ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਪੁੱਛ ਕੇ ਦੇਖ ਲਈਓ, ਚਾਹੇ ਨੀਂਦ ਉਹਨੂੰ ਆਉਂਦੀ ਹੈ ਜਿਹਦੇ ਵਿੱਚ ਕੰਟੈਂਟਮੈਂਟ ਹੈ, ਸਬਰ ਸੰਤੋਖ ਹੈ। ਸਬਰ ਸੰਤੋਖ ਉਹਨਾਂ ਕੀ ਹੈ, ਬਹੁਤ ਹੀ ਜੁੜੇ ਨਾ, ਗਰਜ ਥੋੜੇ ਨਾ ਤੇ ਭੁੱਖਾ ਮੁੜੇ ਨਾ, ਬਹੁਤ ਹੀ ਜੁੜੇ ਨਾ, ਪੂਰਨ ਸੰਤ ਕਹਿੰਦੇ ਨੇ ਵੀ ਇੰਨੇ ਨਾ ਢੇਰ ਲੱਗ ਜਾਣ, ਗਰਜ ਥੋੜੇ ਨਾ, ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਸਾਡੇ ਪਰਿਵਾਰ ਦੀਆਂ ਜ਼ਰੂਰਤਾਂ ਉਹ ਪੂਰੀਆਂ ਹੋ ਜਾਣ, ਤੇ ਭੁੱਖਾ ਮੁੜੇ ਨਾ। ਇਹਦਾ ਮਤਲਬ ਹੈ ਕਿ ਜਿਹੜਾ ਸਾਡੇ ਕੋਲ ਹੈ ਉਹਦੇ ਵਿੱਚੋਂ ਵੀ ਅਸੀਂ ਕਿਸੇ ਦੀ ਹੈਲਪ ਕਰ ਸਕੀਏ। ਇਹੀ ਪੈਸੇ ਜ਼ਿੰਦਗੀ ਚ ਕਮਾਉਣ ਦਾ ਸਿਧਾਂਤ ਹੈ, ਪ੍ਰਿੰਸੀਪਲ ਹੈ। ਸੋ ਮੈਂ ਕੁਛ ਜ਼ਿਆਦਾ ਹੀ ਹੋਰ ਪਾਸੇ ਚਲਾ ਗਿਆ, ਕਿਉਂਕਿ ਲਾਈਵ ਕਰਦਾ ਹੁੰਦਾ, ਮੈਂ ਕਿਸੇ ਨੂੰ ਪਿੰਨ ਕੁਆਂਡ ਨਹੀਂ ਕੀਤਾ, ਆਪਣੇ ਆਪ ਤੇ ਕਰਦਾ। ਮੈਂ ਖੁਸ਼ ਹਾਂ, ਹਰ ਤਰੀਕੇ ਨਾਲ ਖੁਸ਼ ਹਾਂ, ਸਿਹਤ ਵੱਲੋਂ ਵੀ, ਪੈਸੇ ਵੱਲੋਂ ਵੀ, ਪਰਿਵਾਰ ਵੱਲੋਂ ਵੀ, ਸੋਸਾਇਟੀ ਵੱਲੋਂ ਵੀ, ਕਿਸੇ ਨਾਲ ਠੱਗੀ ਠੋਰੀ ਨਹੀਂ ਕੀਤੀ। ਜਦੋਂ ਮਰਜ਼ੀ ਰੱਬ ਬੁਲਾ ਲਏ, ਜਾਣ ਨੂੰ ਤਿਆਰ ਆ। ਕੋਈ ਰੈਵਨਿਊ ਪਲੇਟਾਂ ਦਾ ਡਰ ਨਹੀਂ, ਵੀ ਕਿਹੜੇ ਛਾਪੇ ਪੈਣਗੇ, ਵੀ ਆ ਮਕਾਨ ਕਿੱਥੋਂ ਲਿਆ ਤੇ ਕਾਰਾਂ ਕਿੱਥੋਂ ਲਈ। ਇੱਕ ਇੱਕ ਪੈਨੀ ਦਾ ਹਿਸਾਬ ਕਿਤਾਬ ਹੈ, ਔਰ ਉਹਦੇ ਵਿੱਚ ਤਾਂ ਹੀ ਵਧੀਆ ਨੀਂਦ ਆਉਂਦੀ ਹੈ, ਸਵੇਰੇ ਵੀ, ਦੁਪਹਿਰੇ ਵੀ ਸੌਂਦਾ, ਰਾਤ ਨੂੰ ਵੀ ਸੌਂਦਾ। ਕੋਈ ਫਿਕਰ ਨਹੀਂ, ਫਾਕਾ ਨਹੀਂ ਕਿਸੇ ਗੱਲ ਦਾ ਵੀ। ਬਸ ਇੱਕੋ ਹੀ ਫਿਕਰ ਹੈ ਕਿ ਮਾਲ ਸਾਨੂੰ ਛੇਤੀ ਆਪਣੇ ਚਰਨਾਂ ਚ ਲਾਵੇ, ਲੜ ਲਾਵੇ, ਇਹੀ ਸਾਨੂੰ ਫਿਕਰ ਹੋ ਜਾਂਦਾ। ਵੀ ਸ਼ੁੱਡ ਬੀ ਆਲਵੇਜ਼ ਬਰੀ ਫਾਰ ਮੈਡੀਟੇਸ਼ਨ, ਫਾਰ ਅਰਦਾਸ, ਫਾਰ ਪੰਜ ਬਾਣੀ ਦਾ ਪਾਠ, ਫਾਰ ਜਿਹੜੀ ਇਬਾਦਤ ਕਰਨੀ, ਉਹਦਾ ਫਿਕਰ ਹੋਣਾ ਚਾਹੀਦਾ। ਪੈਸਿਆਂ ਪੂਸਿਆਂ ਦਾ ਜ਼ਿਆਦਾ ਫਿਕਰ ਨਹੀਂ। ਕਦੇ ਦੇਖਿਆ ਕਿਤੇ ਜਾ ਕੇ ਪਹਾੜ ਦੇ ਵਿੱਚ ਜਾ ਕੇ ਪੱਥਰ ਨੂੰ ਚੱਕ ਕੇ ਦੇਖੋ, ਥੱਲੇ ਕੀੜੀਆਂ ਨੂੰ ਰੋਟੀ ਕੌਣ? ਸਾਡੇ ਬਾਪੂ ਜੀ ਦਿੰਦੇ ਨੇ। ਉਹਨੂੰ ਦੇਣ ਵਾਲਾ ਤਾਂ ਅੱਲਾ ਹੀ ਹੈ, ਪਰਮਾਤਮਾ ਹੀ ਹੈ, ਵਾਹਿਗੁਰੂ ਹੀ ਹੈ। ਜੇ ਉਹਨੂੰ ਦੇ ਸਕਦਾ ਤੇ ਫਿਰ ਸਾਨੂੰ ਕਿਉਂ ਨੀ? ਅਸੀਂ ਫੈਕਟਰੀ ਚ ਕੰਮ ਕਰਦੇ ਹਾਂ, ਅਸੀਂ ਹੋਸਪਿਟਲ ਚ ਕੋਈ ਡਾਕਟਰ ਹੈ, ਕੋਈ ਵਕੀਲ ਹੈ, ਜਿੱਥੇ ਵੀ ਜੋਬ ਕਰਦੇ ਹਾਂ, ਸਾਨੂੰ 100% ਟਰੱਸਟ ਹੈ ਕਿ 15 ਦਿਨਾਂ ਦੇ ਬਾਅਦ, 22 ਵੀਕਲੀ ਜਾਂ ਮੰਥਲੀ ਜਾਂ ਸਾਲ ਤੋਂ ਬਾਅਦ ਸਾਨੂੰ ਸੈਲਰੀ ਮਿਲੂਗੀ, ਕਿਉਂਕਿ ਅਸੀਂ ਉੱਥੇ ਮਿਹਨਤ ਕੀਤੀ ਹੈ। ਜੇ ਅਸੀਂ ਮਿਹਨਤ ਕੀਤੀ ਹੈ, ਸਾਨੂੰ 100% ਯਕੀਨ ਹੈ ਕਿ ਉੱਥੇ ਸਾਨੂੰ ਸਾਡਾ ਰੁਜ਼ਗਾਰ ਮਿਲੂ, ਸਾਨੂੰ ਤਨਖਾਹ ਮਿਲੂ, ਸਾਨੂੰ ਪੈਸੇ ਮਿਲਣਗੇ, ਤੇ ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਉਹਦੇ ਲਈ ਟਾਈਮ ਖਰਚ ਕਰਦੇ ਹਾਂ, ਤੇ ਸਾਨੂੰ ਯਕੀਨ ਨਹੀਂ ਕਿ ਪਰਮਾਤਮਾ ਸਾਡੇ ਅੰਗ ਸੰਗ ਹੋ ਕੇ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਕੰਮ ਆਊਗਾ, ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਊਗੀ। ਸਿਰਫ ਵਿਸ਼ਵਾਸ ਦੀ ਗੱਲ ਹੈ। ਖੈਰ ਮੈਂ ਹੋਰ ਪਾਸੇ ਨੂੰ ਚਲਿਆ ਗਿਆ। ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਡੋਂਟ ਗਿਵ ਅਪ ਜਾਂ ਗਿਵ ਅਪ। ਆਪਾਂ ਕਹਿੰਦੇ ਵੀ ਖਹਿੜਾ ਛੱਡਤਾ, ਜ਼ਿੰਦਗੀ ਦੇ ਵਿੱਚ ਕੁਛ ਕਰਨਾ ਚਾਹੁੰਦੇ ਹਾਂ ਪਰ ਕਰ ਨਹੀਂ ਸਕਦੇ, ਵਿੱਚ ਹੀ ਛੱਡਦਾ ਨੇ, ਉਹਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਇਹਨੂੰ ਹਲਕੇ ਫੁਲਕੇ ਢੰਗ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਤੁਸੀਂ ਵੀ ਗੱਲਬਾਤ ਕਰ ਸਕਦੇ ਹੋ, ਅੱਜ ਤਾਂ ਨਹੀਂ ਹੋਣਾ ਕਿਉਂਕਿ ਮੈਂ ਘਰੋਂ ਲਾਈਵ ਕਰ ਰਿਹਾ ਹੈ ਨਾ। ਸੋ ਪਹਿਲਾਂ ਸੁਣੋ ਗਾਣਾ, ਬਲਜੀਤ ਜੀ ਸਾਡੇ ਕੋਲ ਸਟੂਡੀਓ ਚ ਆਏ ਨੇ। ਸੋ ਸੁਣੋ ਪਹਿਲਾਂ ਗਾਣਾ ਗਿਵ ਅਪ ਦੇ ਉੱਤੇ, ਤੇ ਫਿਰ ਆਪਾਂ ਇਸ ਟੋਪਿਕ ਨੂੰ ਕੰਟੀਨਿਊ ਕਰਦੇ ਹਾਂ। ਮੈਂ ਪਹਿਲਾਂ ਹੀ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਹੈ ਕਿ ਅੱਜ ਦਾ ਅਸੀਂ ਜਿਹੜਾ ਟੋਪਿਕ ਲੈ ਰਹੇ ਹਾਂ ਉਹ ਹੈ ਗਿਵ ਅਪ। ਦੇਖੋ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਅਚੀਵ ਕਰਨਾ ਚਾਹੁੰਦਾ, ਉਹਨੂੰ ਪ੍ਰਾਪਤ ਕਰਨਾ ਚਾਹੁੰਦਾ। ਜੇ ਜਿਵੇਂ ਫਾਰ ਐਗਜਾਮਪਲ ਕੋਈ ਵਧੀਆ ਪਲੇਅਰ ਬਣਨਾ ਚਾਹੁੰਦਾ, ਕੋਈ ਕ੍ਰਿਕਟਰ ਬਣਨਾ ਚਾਹੀਦਾ, ਕੋਈ ਸੋਕਰ ਦਾ ਪਲੇਅਰ ਬਣਨਾ ਚਾਹੀਦਾ, ਕੋਈ ਟੇਬਲ ਟੈਨਿਸ ਦਾ ਪਲੇਅਰ ਬਣਨਾ ਚਾਹੀਦਾ, ਕੋਈ ਨਿਸ਼ਾਨਾ ਲਾਉਣਾ ਚਾਹੁੰਦਾ, ਇਸੇ ਤਰ੍ਹਾਂ ਕੋਈ ਬੰਦਾ ਬਹੁਤ ਵੱਡਾ ਬਿਜ਼ਨਸਮੈਨ ਬਣਨਾ ਚਾਹੁੰਦਾ, ਕੋਈ ਬਹੁਤ ਵੱਡਾ ਪੋਲੀਟੀਕਲ ਲੀਡਰ ਬਣਨਾ ਚਾਹੁੰਦਾ, ਕੋਈ IAS IPS IFS ਆਫਿਸਰ ਬਣਨਾ ਚਾਹੁੰਦਾ, ਕੋਈ ਡਾਕਟਰ ਬਣਨਾ ਚਾਹੁੰਦਾ, ਵਕੀਲ ਬਣਨਾ ਚਾਹੁੰਦਾ, IT ਪ੍ਰੋਗਰਾਮ ਬਣਨਾ ਚਾਹੁੰਦਾ, ਕੋਈ ਸਪੇਸ ਜਾਣਾ ਚਾਹੁੰਦਾ, ਕੋਈ ਵਿਦੇਸ਼ਾਂ ਵਿਚ ਜਾ ਕੇ ਫੋਰਨ ਵਿਚ ਜਾ ਕੇ ਆਪਣੇ ਆਪ ਨੂੰ ਸੈਟਲ ਕਰਨਾ ਚਾਹੁੰਦਾ। ਸੋ ਕੋਈ ਵੀ ਗੋਲ ਹਰੇਕ ਆਦਮੀ ਦੇ ਇਨਸਾਨ ਦੇ ਅੱਗੇ ਹੁੰਦਾ ਤੇ ਉਸ ਗੋਲ ਨੂੰ, ਉਸ ਪਰਪਜ਼ ਨੂੰ, ਉਸ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ, ਉਸ ਨੂੰ ਅਚੀਵ ਕਰਨ ਦੇ ਲਈ ਉਹਨੂੰ ਮਿਹਨਤ ਕਰਨੀ ਪੈਂਦੀ ਹੈ। ਤੇ ਆਪਣੇ ਗੋਲ ਨੂੰ ਪ੍ਰਾਪਤ ਕਰਨ ਲਈ ਜਦੋਂ ਅਸੀਂ ਕੋਈ ਮਿਹਨਤ ਕਰਦੇ ਹਾਂ ਤੇ ਮਿਹਨਤ ਕਰਕੇ ਅਸੀਂ ਅੱਧ ਬਚਾ ਲਈ, ਜਿਹਨੂੰ ਪੰਜਾਬੀ ਚ ਕਹਿੰਦੇ ਨੇ, ਇਹ ਮਹਿਸੂਸ ਕਰਦੇ ਹਾਂ, ਇਹ ਮਹਿਸੂਸ ਕੀ ਕਰਦੇ ਹਾਂ ਕਿ ਮੈਥੋਂ ਨੀ ਯਾਰ ਹੋਣਾ, ਮੇਰੇ ਬਸ ਦਾ ਰੋਗ ਨੀ, ਇਹ ਮੇਰੇ ਕਰਮਾਂ ਵਿਚ ਨੀ, ਤਰ੍ਹਾਂ ਤਰ੍ਹਾਂ ਦੀਆਂ ਅਸੀਂ ਐਕਸਕਿਊਜ਼ ਬਣਾਉਂਦੇ ਹਾਂ, ਅਸੀਂ ਉਹਨੂੰ ਅੱਧ ਬਚਤੇ ਵਿੱਚ ਹੀ ਛੱਡ ਦਿੰਦੇ ਹਾਂ, ਖਹਿੜਾ ਹੀ ਛੱਡ ਦਿੰਦੇ ਹਾਂ ਕਿ ਮੈਂ ਮੈਥੋਂ ਨੀ ਹੋਣਾ। ਜਦੋਂ ਅਸੀਂ ਆਪਣੇ ਹੱਥ ਖੜੇ ਕਰ ਦਿੰਦੇ ਹਾਂ ਨਾ ਕਿ ਮੈਥੋਂ ਨੀ ਹੋਣਾ, ਇਸ ਨੂੰ ਆਪਾਂ ਗਿਵ ਅਪ ਕਹਿੰਦੇ ਹਾਂ। ਅੰਗਰੇਜ਼ੀ ਚ ਆਪਾਂ ਕਹਿ ਸਕਦੇ ਹਾਂ ਕਿ ਵੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਦਿਸ ਗੋਲ ਐਂਡ ਸਟੋਪ ਡੂਇੰਗ ਪਰਮਾਨੈਂਟਲੀ ਇਜ਼ ਕਾਲਡ ਗਿਵ ਅਪ। ਗਿਵ ਅਪ ਇਜ਼ ਆਲਸੋ ਨੋਨ ਐਜ ਕਵਿਟ, ਸਰੈਂਡਰ, ਰਿਨਾਊਂਸ, ਹੈਂਡ ਓਵਰ ਔਰ ਡਰੋਪ, ਭਾਵ ਪੰਜਾਬੀ ਚ ਗਿਵ ਅਪ ਨੂੰ ਹਾਰ ਮੰਨ ਲੈਣਾ, ਛੱਡ ਦੇਣਾ, ਬੰਦ ਕਰ ਦੇਣਾ, ਤਿਆਗ ਕਰਨਾ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਗਿਵ ਅਪ ਤੇ ਕੁਇਟ ਲੱਗਦੇ ਇੱਕੋ ਹੀ ਗੱਲ ਹੈ, ਇਹ ਦੋਨਾਂ ਵਿੱਚ ਕੀ ਫਰਕ ਹੈ, ਵੀ ਗਿਵ ਅਪ ਤੇ ਕੁਇਟ ਦੇ ਵਿੱਚ ਕੀ ਫਰਕ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਿੰਪਲ ਤਰੀਕੇ ਨਾਲ ਸਮਝਾਊਂਗਾ। ਪਰ ਉਸ ਤੋਂ ਪਹਿਲਾਂ ਮੇਰੇ ਨਾਲ ਡਾਕਟਰ ਅੰਕੁਸ਼, ਜਿਹੜੇ ਕਿ BNC ਮੈਡੀਕਲ ਸੈਂਟਰ ਦੇ BNC ਅਰਜੈਂਟ ਕੇਅਰ ਦੇ ਇੰਚਾਰਜ ਨੇ, ਉੱਥੇ ਵੈਸੇ ਵੀ 6 ਹੋਰ ਡਾਕਟਰ ਨੇ, ਫੈਮਿਲੀ ਡਾਕਟਰ ਨੇ, ਪਰ ਇਹ ਉਹਨਾਂ ਦੇ ਇੰਚਾਰਜ ਨੇ। ਔਰ BNC ਅਰਜੈਂਟ ਕੇਅਰ ਜਿਹੜਾ BNC, ਬੀ ਦਾ ਮਤਲਬ ਹੈ ਬ੍ਰੈਮਲੀ ਐਂਡ ਸੀ ਦਾ ਮਤਲਬ ਹੈ ਕੰਟਰੀ ਸਾਈਡ, ਦੋ ਬ੍ਰੈਮਟਨ ਦੇ ਵਿੱਚ ਰੋਡ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ ਤੇ ਇੱਕ ਨੂੰ ਕੰਟਰੀ ਸਾਈਡ ਕਹਿੰਦੇ ਹਾਂ। ਜਿੱਥੇ ਬ੍ਰੈਮਲੀ ਤੇ ਕੰਟਰੀ ਸਾਈਡ ਮਿਲਦੀ ਹੈ ਉੱਥੇ ਗੈਸ ਸਟੇਸ਼ਨ ਵੀ ਹੈ ਤੇ PGA ਦੀ ਦੁਕਾਨ ਵੀ ਹੈ, ਉੱਥੇ ਇਹਨਾਂ ਦਾ ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਫਾਰਮੇਸੀ ਵੀ ਹੈ, ਅਰਜੈਂਟ ਕੇਅਰ ਵੀ ਹੈ। ਮਜ਼ੇਦਾਰ ਗੱਲ ਦੇਖੋ, ਇਹ ਲੌਂਗ ਵੀਕਐਂਡ ਹੈ ਆਪਣਾ, ਹੁਣ ਇਹ ਲੌਂਗ ਵੀਕਐਂਡ, ਕੱਲ ਨੂੰ ਮੰਡੇ ਹੋਊਗਾ, ਮੰਡੇ ਵਾਲੇ ਦਿਨ ਲੌਂਗ ਵੀਕਐਂਡ ਨੂੰ ਬਹੁਤ ਸਾਰੇ 90% ਤਾਂ ਸਟੋਰ ਬੰਦ ਹੁੰਦੇ ਨੇ ਤੇ 99% ਜਿੰਨੇ ਵੀ ਮੈਡੀਕਲ ਵਾਕ ਇਨ ਕਲੀਨਿਕ ਨੇ ਡਾਕਟਰ ਛੁੱਟੀ ਕਰਦੇ ਨੇ। ਪਰ ਇਹ ਸਾਡਾ ਹੀ ਅਰਜੈਂਟ ਕੇਅਰ ਹੈ BNC ਜਿਹੜਾ ਕਿ 365 ਦਿਨ ਖੁੱਲਦਾ, ਲੌਂਗ ਵੀਕਐਂਡ ਨੂੰ ਵੀ ਖੁੱਲਾ ਹੁੰਦਾ 11 to 2 ਤੱਕ, ਉੱਥੇ ਭੀੜ ਹੁੰਦੀ ਹੈ। ਤੇ ਉਸ ਦੇ ਇੰਚਾਰਜ ਨੇ ਡਾਕਟਰ ਅੰਕੁਸ਼, ਉਹਨਾਂ ਨੇ ਇੱਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਮੈਨੂੰ ਹੁਣ ਇੰਨੀ ਸਰਵਿਸ ਤਾਂ ਨਹੀਂ ਪਤਾ ਕਿਉਂਕਿ ਮੈਨੂੰ ਇੰਨੀ ਗਿਆਨ ਨਹੀਂ, ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਪਰ ਅੱਜ ਕੱਲ ਦੇ ਜ਼ਮਾਨੇ ਵਿੱਚ ਇਹ ਫੈਸ਼ਨ ਹੈ, ਜ਼ਿਆਦਾ ਲੇਡੀਜ਼ ਤੇ 20-25% ਹੁਣ ਬੰਦੇ ਵੀ। ਮੈਂ ਟਿਵਰੀ ਨਾਈ ਦੀ ਦੁਕਾਨ ਤੇ ਜਾਂਦਾ ਹੁੰਦਾ, ਮੈਂ ਸੋਚਦਾ ਉੱਥੇ ਬੰਦੇ ਵੀ ਭਾਂਤ ਭਾਂਤ ਦੇ ਵਾਲ ਬਣਾਈ ਜਾਂਦੇ ਨੇ, ਆਈਬ੍ਰੋਜ ਵੀ ਬਣਾਈ ਜਾਂਦੇ ਨੇ, ਲੱਤਾਂ ਦੇ ਪੈਡੀਕਿਓਰ ਵੀ ਕਰਾਈ ਜਾਂਦੇ ਨੇ, ਕਿਉਂਕਿ ਜ਼ਮਾਨਾ ਬਦਲ ਗਿਆ। ਸੋ ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜੀ ਸਰਵਿਸ ਸ਼ੁਰੂ ਕੀਤੀ ਹੈ ਉਹਦੇ ਵਿੱਚ ਲੇਡੀਜ਼ ਤੇ ਮੈਨਸ, ਕਈ ਵਾਰੀ ਸਾਡੇ ਝੂੜੀਆਂ ਪੈ ਜਾਂਦੀਆਂ, ਕਈ ਵਾਰੀ ਅਸੀਂ ਬੁੱਲ ਜਿਹੜੇ ਨੇ ਸਾਡੇ ਲਿਸਟ ਨੇ, ਉਹ ਅਸੀਂ ਮੋਟੇ ਕਰਾਉਣਾ, ਕੋਈ ਪਤਲਾ ਕਰਾਉਂਦਾ, ਕੋਈ ਬੰਦਾ ਮੱਥੇ ਦੇ ਉੱਤੇ ਜੋ ਦੇਖਦਾ ਚੂੜੀਆਂ ਜਿਹੀਆਂ ਪੈ ਗਈਆਂ, ਗਲੀਆਂ ਲਾਈਨਾਂ ਜਿਹੀਆਂ ਪੈ ਗਈਆਂ, ਉਹਨੂੰ ਠੀਕ ਕਰਦੇ, ਉਹਨੂੰ ਬੋਟੈਕਸ ਕਹਿੰਦੇ ਨੇ। ਇਹਨਾਂ ਨੇ ਸਰਵਿਸ ਸ਼ੁਰੂ ਕੀਤੀ ਹੈ, ਬੋਟੈਕਸ ਤਾਂ ਹੋਰ ਵੀ ਬਹੁਤ ਕਰਦੇ ਨੇ, ਪਰ ਸ਼ਾਇਦ ਹੀ ਤੁਹਾਨੂੰ ਕੋਈ ਅਜਿਹਾ ਬੰਦਾ 1-2% ਮਿਲਣਗੇ ਜਿਹੜੇ ਕਿ ਫੁੱਲ ਫਲੈਸ ਡਾਕਟਰ ਨੇ, ਡਾਕਟਰ ਆਫ ਮੈਡੀਸਨ ਨੇ, ਕੈਨੇਡੀਅਨ ਲਾਇਸੈਂਸ ਦੇ ਤੇ ਨਾਲ ਨਾਲ ਉਹਨਾਂ ਕੋਲੇ ਬੋਟੈਕਸ ਦਾ ਵੀ ਲਾਇਸੈਂਸ ਹੈ। ਸੋ ਇਹਨਾਂ ਨੇ ਆਪਣੀ ਕਲੀਨਿਕ ਦੇ ਵਿੱਚ ਬੋਟੈਕਸ ਦੀ ਜਿਹੜੀਆਂ ਸਰਵਿਸ ਦੇਣੀਆਂ ਸ਼ੁਰੂ ਕੀਤੀਆਂ ਨੇ। ਤੇ ਆਫਕੋਰਸ ਤੁਸੀਂ ਜਾਣ ਤੋਂ ਪਹਿਲਾਂ ਡਾਕਟਰ ਅੰਕੁਸ਼ ਗੋਇਲ ਦਾ ਨਾਂ ਪਾ ਕੇ ਪੜ੍ਹ ਲਓ ਵੀ ਇਹਨਾਂ ਦੇ ਬਾਰੇ ਲੋਕਾਂ ਦੇ ਕੀ ਵਿਚਾਰ ਨੇ, ਫਿਰ ਤੁਹਾਨੂੰ ਯਕੀਨ ਹੋਊਗਾ, ਫਿਰ ਜੋ ਤੁਸੀਂ ਆਪ ਜਾਓਗੇ ਫਿਰ ਪਤਾ ਲੱਗ ਜਾਊਗਾ। ਪੈਸਿਆਂ ਦੀ ਕੋਈ ਗੱਲ ਨਹੀਂ, ਪੈਸੇ ਵੀ ਘੱਟ ਹੋਣਗੇ ਜੋ ਵੀ ਕੁਛ ਹੈ ਮੈਨੂੰ ਨਹੀਂ ਪਤਾ, ਪਰ ਸਰਵਿਸ ਦੇਖ ਕੇ ਤੁਸੀਂ ਖੁਦ ਜ਼ਰੂਰ ਹੋਵੋਗੇ। ਜੇ ਵਾਕਈ ਜਿਹੜਾ ਬੰਦਾ ਵੀ ਪੇਸ਼ੈਂਟ ਨੇ ਡੀਲ ਕੀਤਾ ਇਹਨਾਂ ਦੇ ਬਾਰੇ, ਉਹਨੂੰ ਪਤਾ, ਕੋਈ ਵੀ ਬੰਦਾ, ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਜਦੋਂ ਕੋਈ ਡੀਲ ਕਰਦਾ ਕਿ ਇਹਨਾਂ ਦੀ ਸਰਵਿਸ ਕੀ ਹੈ, ਐਟੀਟਿਊਡ ਕੀ ਹੈ, ਬਿਹੇਵੀਅਰ ਕੀ ਹੈ, ਤਾਂ ਰੱਬ ਵੱਲੋਂ ਹੀ, ਜਿਵੇਂ ਅਰਫਾ ਮੁਜ਼ੱਫਰ ਜੀ ਦੀ ਤਾਰੀਫ ਕਰਦਾ, ਇਸੇ ਤਰ੍ਹਾਂ ਜੋ ਤੁਸੀਂ ਡੀਲ ਕਰੋਗੇ ਫਿਰ ਪਤਾ ਲੱਗੂਗਾ। ਮੇਰੇ ਨਾਲ ਡਾਕਟਰ ਅੰਕੁਸ਼ ਨੇ, ਸੋ ਉਹ ਦੱਸਣਗੇ, ਕਿਉਂਕਿ ਮੈਂ ਤਾਂ ਤੁਹਾਨੂੰ ਦੇਸੀ ਤਰੀਕੇ ਨਾਲ ਦੱਸਦਾ, ਥੋੜਾ ਸਮਝਾਤਾ ਵੀ ਕੀ ਕਾਹਦੀਆਂ ਸਰਵਿਸ ਨੇ, ਤੇ ਉਹ ਹੁਣ ਤੁਹਾਡੇ ਨਾਲ ਗੱਲ ਕਰੀਏ। ਡਾਕਟਰ ਅੰਕੁਸ਼
ਹਾਂਜੀ, ਥੈਂਕ ਯੂ ਸੋ ਮਚ ਫੋਰ ਦੈਟ ਨਾਈਸ ਇੰਟਰੋਡਕਸ਼ਨ। ਤੇ ਬੇਸਿਕਲੀ ਮੈਂ any time main hun botox shuru kar reha main kitta veya basically shuru te for those of you that don't know botox is like it's more in the cosmetic field vaise there's other applications as well like ke loki migraines vaste or hyperhidrosis jada hunda like excessive sweating ode vaste bhi there are medical indications jide sometimes insurance vich bhi covered hundi hai but we're doing it I'm doing it strictly from a cosmetic standpoint ode matlab for like a beauty you can say and botox is simple jinna de koi wrinkles hai gaya especially in the area around the forehead eyebrows and on the side of the eyes jinu crow's feet kende othe assi botox karde botox hun lagiya it's basically an injection that relaxes the muscle that gets rid of wrinkles that's very simple you don't need to know anything else about it although we live in the information age so you can google it as well they if anyone's interested obviously they can contact our clinic and find out about it and the other thing we do is also fillers which is like you might have seen some people get it in their lips or cheeks jidna it's again cosmetic as well so just like it has not much medical thing but it's just an interest of mine so I'm doing it on the side while continuing my practice as well they're both safe there's like no harm to the organs livers kidney lungs koi nuksan idda hai nahi the worst case is like just like anything else jidda apna food to allergy ho sakdi hai dawai to allergy ho sakdi hai technically is cheez to bhi allergy ho sakdi hai I've never seen that happen the other downside is je koi some people don't have training unnu pata nahi some people odda hi kar reha that's the risk if you go to someone who might be I don't know cheaper or something like that ek ta nakli products bhi aande hai anyone can buy product from like Dubai or India Pakistan anywhere Asia China but you don't know what's in that product and obviously if you're injecting into your body like who knows about what could happen right? So obviously our product comes from the manufacturer that's in Canada the drug company ek ta safety ye chahiye hai they we know we have training kithe inject karna ke loki odda youtube te dekh ke inject bhi karne lag jande hai that is unsafe you can have side effects from that but yeah so if you have any questions you can contact our clinic and I'd be happy to help you oh yeah the phone number is 289-569-0124 once again that's 289-569-0124 thank you
ਹਾਂਜੀ ਪਿਆਰੇ ਸਰੋਤੇ ਸੀਗੇ ਡਾਕਟਰ ਅੰਕੁਸ਼ ਜਿਨ੍ਹਾਂ ਨੇ ਬੋਟੈਕਸ ਦੇ ਬਾਰੇ ਦੱਸਿਆ ਸੋ ਦੇਸੀ ਤਰੀਕੇ ਨਾਲ ਇਹੀ ਹੈ ਵੀ ਅੱਜ ਕੱਲ੍ਹ ਫੈਸ਼ਨ ਚੱਲ ਪਿਆ ਮੈਂ ਜਿਵੇਂ ਦੱਸਿਆ ਵੀ ਤੁਸੀਂ ਕੋਈ ਵੀ ਕਿਤੇ ਨਾਈ ਦੀ ਦੁਕਾਨ ਤੇ ਚਲੇ ਜਾਓ ਪੰਜਾਬੀ ਜੇ ਨਾਈ ਕਹਿੰਦੇ ਆ ਨਾ ਆਪਾਂ ਤੇ ਕਿਸੇ ਹੋਰ ਦੁਕਾਨ ਤੇ ਚਾਹੀਦੇ ਕੋਈ ਲੱਤਾਂ ਠੀਕ ਕਰਾਈ ਜਾਂਦਾ ਕੋਈ ਗਿੱਟਿਆਂ ਦੇ ਠੀਕ ਕਰਾਈ ਜਾਂਦਾ ਕੋਈ ਆਈਬ੍ਰੋਜ਼ ਕਰਾਈ ਜਾਂਦਾ ਕੋਈ ਕੁਛ ਕਰਾਈ ਜਾਂਦਾ ਕੋਈ ਮੇਕਅਪ ਕਰਾਈ ਜਾਂਦਾ ਇਹਨੂੰ ਕਾਸਮੈਟਿਕ ਕਹਿੰਦੇ ਆ ਸੋ ਇਸੇ ਤਰ੍ਹਾਂ ਜਿਹੜੀ ਕਾਸਮੈਟਿਕ ਹੈ ਇਹਦੇ ਵਿੱਚ ਜਿਵੇਂ ਝੂੜੀਆਂ ਪੈ ਜਾਂਦੀਆਂ ਕੋਈ ਬੁੱਲ ਮੋਟੇ ਕਰਾਉਂਦਾ ਕੋਈ ਪਤਾ ਨਹੀਂ ਹੁਣ ਮੈਨੂੰ ਤਾਂ ਮੈਂ ਤਾਂ ਕਦੇ ਕਰਾਇਆ ਨਹੀਂ ਸਿੱਧੀ ਗੱਲ ਪਰ ਇਹ ਕਰਾਉਂਦੇ ਨੇ ਲੋਕ ਧੜਾ ਧੜ ਪੈਸੇ ਖਰਚਦੇ ਨੇ ਤੇ ਇਹਦੇ ਵਿੱਚ ਕਈ ਵਾਰੀ ਕੀ ਹੈ ਅਜਿਹੇ ਲੋਕ ਵੀ ਫੀਲਡ ਚ ਆ ਜਾਂਦੇ ਨੇ ਵੀ ਲਾ ਦਿਓ ਇੰਜੈਕਸ਼ਨ ਹੀ ਲਾਉਣਾ ਚ ਕੋਈ ਨੀ ਕੋਈ ਨਰਸ ਹੈ ਕੋਈ ਕੁਛ ਹੈ ਤੇ ਪ੍ਰੋਡਕਟ ਪਤਾ ਨੀ ਕਿੱਥੋਂ ਦਾ ਕੋਈ ਚਾਈਨਾ ਤੋਂ ਮੰਗਾ ਕਿੱਥੋਂ ਜੇ ਕੋਈ ਸਾਈਡ ਇਫੈਕਟ ਹੋ ਜਾਏ ਕੋਈ ਖਰਾਬ ਹੋ ਜਾਏ ਕੰਮ ਫਿਰ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ 26 ਤਰ੍ਹਾਂ ਦੇ ਆਰਗੂਮੈਂਟ ਕਰਨੇ ਕੋਈ ਕੁਆਲੀਫਾਈਡ ਤਾਂ ਹੁੰਦੇ ਹੀ ਨਹੀਂ ਸੋ ਡਾਕਟਰਾਂ ਕੁਛ ਕੁਆਲੀਫਾਈਡ ਨੇ ਫੁੱਲ ਫਲੈਜ ਮੈਡੀਕਲ ਡਾਕਟਰ ਨੇ ਤੇ ਨਾਲ ਨਾਲ ਇਹਨਾਂ ਦਾ ਸ਼ੌਕ ਸੀ ਅਸੀਂ ਤਾਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਤਾਂ ਧੱਕਾ ਵੈਸੇ ਹੀ ਪੈ ਰਿਹਾ ਪੇਸ਼ੈਂਟ ਦੇ ਕਹਿੰਦੇ ਨਹੀਂ ਮੇਰਾ ਸ਼ੌਕ ਹੈ ਸੋ ਇਹਨਾਂ ਨੇ ਉਹ ਵੀ ਸਟੱਡੀ ਕੀਤੀ ਇਹਨਾਂ ਨੇ ਸ਼ੌਕ ਵੀ ਆ ਹੁਣ ਲਾ ਦੇ ਵਿੱਚ ਵੀ ਇਹਨਾਂ ਨੇ ਕਹਿੰਦੇ ਮੈਂ ਆਪਣੀ ਲਾ ਵੀ ਕੰਪਲੀਟ ਕਰਨੀ ਚਲੋ ਆਪਣੇ ਆਪਣੇ ਸ਼ੌਕ ਨੇ ਹੋਰ ਤਾਂ ਕੋਈ ਗੱਲ ਨਹੀਂ ਸੋ ਪੈਸੇ ਦੀ ਗੱਲ ਨਹੀਂ ਪਰ ਤੁਹਾਨੂੰ ਇੱਕ ਸੇਫ ਸਾਈਡ ਹੋਊਗੀ ਤੇ ਜੇ ਤੁਸੀਂ ਕਰਾਉਣਾ ਕਲੀਨਿਕ ਦੇ ਵਿੱਚ ਸਾਡੀ ਜਿਹੜੀ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਕਲੀਨਿਕ ਹੈ ਉੱਥੇ ਤੁਸੀਂ ਫੋਨ ਕਰ ਸਕਦੇ ਹੋ 289-569-0124 ਤੇ ਐਕਸਟੈਂਸ਼ਨ 6W ਤੇ ਪੁੱਛ ਲਿਓ ਡਾਕਟਰ ਅੰਕੁਸ਼ ਡਾਕਟਰ ਦੇ ਸੱਤ ਵੀ ਨੇ ਕੋਈ ਨਹੀਂ ਕਰਦਾ ਇਹੀ ਇਹਨਾਂ ਨੇ ਸ਼ੁਰੂ ਕੀਤਾ ਸੋ ਬਾਕੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਆਉਣ ਤੋਂ ਪਹਿਲਾਂ ਰਿਵਿਊ ਜ਼ਰੂਰ ਕਰ ਲਈਓ ਡਾਕਟਰ ਦੇ ਤਾਂ ਕਿ ਪਤਾ ਹੋਵੇ ਮੈਂ ਨਹੀਂ ਕਹਿੰਦਾ ਤੁਸੀਂ ਆ ਜਾਓ ਪਹਿਲਾਂ ਪੜ੍ਹ ਲਓ ਇਹਨਾਂ ਬਾਰੇ ਵੀ ਕੀ ਕੌਣ ਹੈ ਕੀ ਹੈ ਲੋਕ ਇਹਨਾਂ ਬਾਰੇ ਕੀ ਕਹਿੰਦੇ ਨੇ ਤੇ ਫਿਰ ਜੇ ਤੁਹਾਡਾ ਯਕੀਨ 100% ਵੱਜੇ ਤਾਂ ਤੁਸੀਂ ਜਾਇਓ ਕੋਈ ਪੈਸੇ ਦਾ ਲਾਲਚ ਨਹੀਂ ਕੋਈ ਕੁਛ ਲਾਲਚ ਨਹੀਂ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਥੋੜੇ ਜਿਹੇ ਸੇਫ ਹੋ ਜਾਓ ਕਿਉਂਕਿ ਕਈ ਵਾਰੀ ਉਹ ਇੰਜੈਕਟ ਕੀ ਹੁੰਦਾ ਜਿਹੜੇ ਆਪਾਂ ਬੁੱਲਾਂ ਤੇ ਲਾ ਦਿੰਦੇ ਮੈਂ ਵੀ ਥੋੜਾ ਸਟੱਡੀ ਕੀਤਾ ਕਿਉਂਕਿ ਇਹਨਾਂ ਨੂੰ ਕਰਨ ਤੋਂ ਪਹਿਲਾਂ ਉਹ 3-4-5 ਮਹੀਨੇ ਰਹਿੰਦੇ ਫੇਰ ਕੇ ਇੰਜੈਕਸ਼ਨ ਲਗਾ ਲੈਂਦੇ ਨੇ ਸੋ ਲੋਕਾਂ ਦਾ ਅੱਜ ਕੱਲ੍ਹ ਫੈਸ਼ਨ ਹੈ ਇਸੇ ਕਰਕੇ ਆਪਾਂ ਗੱਡੀਆਂ ਠੀਕ ਕਰਾਉਂਦੇ ਮੈਂ ਤਾਂ ਬੰਦੇ ਦੇਖੇ ਨੇ 9 ਘੰਟਾ ਹੀ ਜਾਂਦੇ ਨਾਈ ਦੇ ਕੋਈ ਦੁਕਾਨ ਤੇ ਬੈਠ ਕੇ ਵੀ ਘਰੇ ਤੁਸੀਂ ਝਾਵਾਂ ਫੇਰ ਲਓ ਉਹ ਤਾਂ ਘਰੇ ਨਹੀਂ ਫੇਰਨਾ ਉੱਥੇ ਜਾ ਕੇ ਉਹਨਾਂ ਨੂੰ ਮਜ਼ਾ ਆਉਂਦਾ 9 ਘੰਟਾਉਣ ਜਾਂਦੇ ਨੇ ਕਦੇ ਮੂੰਹ ਤੇ ਮਾਲਿਸ਼ ਕਰਾਉਣ ਜਾਂਦੇ ਨੇ ਕਦੇ ਕੁਛ ਕਰਾਉਣ ਜਾਂਦੇ ਨੇ ਅੱਜ ਕੱਲ੍ਹ ਭਾਈ ਤਲਯੋਗ ਹੈ 21ਵੀਂ ਸਦੀ ਹੈ
ਜੇ ਜਾਂਦੇ ਨੇ ਤਾਂ ਹੀ ਉਹ ਜੇ ਜਾਂਦੇ ਨੇ ਤਾਂ ਹੀ ਦੁਕਾਨਾਂ ਖੁੱਲੀ ਜਾਣੀਆਂ ਫਟਾਫਟ। ਮੈਂ ਦੁਬਈ ਗਿਆ ਸੀਗਾ, ਉੱਥੇ ਹਰ ਕਾਰਨ ਦੇ ਉੱਤੇ ਨਾਈ ਦੀ ਦੁਕਾਨ, ਹਰ ਕਾਰਨ ਦੇ ਉੱਤੇ ਪਤਾ ਨੀ ਮੂੰਹ ਜੇ ਤੇ ਲਾ ਕੇ ਕੁਛ ਖਿੱਚ ਲੈਂਦੇ ਨੇ ਬਾਲ ਜੇ ਵਿੱਚੋਂ ਜੇ ਪਤਾ ਨੀ ਕੀ ਕੁਛ, ਮੈਨੂੰ ਤਾਂ ਪਤਾ ਨੀ ਆਪਾਂ ਤਾਂ ਕੁਦਰਤ ਦੇ ਢੰਗ ਨਾਲ ਚੱਲਦੇ ਹਾਂ। ਸੋ ਕਿਉਂਕਿ ਅੱਜ ਕੱਲ ਫੈਸ਼ਨ ਹੈ, ਇਸੇ ਕਰਕੇ ਡਾਕਟਰ ਅੰਕੁਸ਼ ਦਾ ਵੀ ਸ਼ੌਕ ਸੀ, ਉਹਨਾਂ ਨੇ ਬੋਟੈਕਸ ਦੀ ਖੋਲੀ ਹੈ। ਜੇ ਤੁਸੀਂ ਕੋਈ ਕਰਾਉਣਾ ਹੋਵੇ ਪਹਿਲਾਂ ਵਿਊਜ਼ ਪੜੋ ਇਹਨਾਂ ਦੇ ਬਾਰੇ ਤੇ ਫੇਰ ਤੁਸੀਂ ਆਇਓ, ਇਹ ਗੱਲ ਮੈਂ ਜ਼ਰੂਰ ਕਹਿਣਾ, ਤੇ ਗੱਲਬਾਤ ਖੁੱਲ ਕੇ ਕਰੋ ਜੇ ਤੁਹਾਨੂੰ ਕਰਦੇ ਨੇ। ਪਰ ਇੰਨਾ ਇਹਨਾਂ ਨੇ ਟਾਈਮ ਨੀ ਦੇਣਾ, ਇਹਨਾਂ ਦਾ ਕੋਈ ਜ਼ਿਆਦਾ ਇੰਟਰਸਟ ਨਹੀਂ, ਤਾਂ ਵੈਸੇ ਸ਼ੌਕੀਆ ਕਰਦੇ ਨੇ, ਕਿਉਂਕਿ ਇਹਨਾਂ ਕੋਲ ਤਾਂ ਜਿਹੜੇ ਮੈਡੀਕਲ ਦੇ ਵਿੱਚ ਨੇ ਉਹ ਵੀ ਚਾਰ ਚਾਰ ਪੰਜ ਪੰਜ ਘੰਟੇ ਦੀ ਵੇਟਿੰਗ ਹੈ, ਇਹਨਾਂ ਨੂੰ ਕੋਈ ਨਹੀਂ ਲੈਂਦੇ। ਸੋ ਇਸੇ ਕਰਕੇ ਮੈਂ ਤਾਂ ਇਹਨਾਂ ਨੂੰ ਏਅਰ ਤੇ ਲੈ ਕੇ ਆਇਆ ਸੀ ਵੀ ਇਹ ਆਪ ਆਪਣੇ ਬਾਰੇ ਦੱਸ ਦੇਣ। ਚਲੋ ਹੁਣ ਆਪਾਂ ਗੱਲ ਕਰੀਏ ਆਪਣੇ ਟੋਪਿਕ ਤੇ ਮੁੜ ਕੇ, ਕਿ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਕੁਇਟ। ਕਿ ਜਿਵੇਂ ਕਿ ਮੈਂ ਇੱਕ ਲਾਈਨ ਨੂੰ ਫੇਰ ਰਿਪੀਟ ਕਰ ਦੇਣਾ, ਹਰ ਬੰਦਾ ਕੋਈ ਨਾ ਕੋਈ ਜ਼ਿੰਦਗੀ ਚ ਬਣਨਾ ਚਾਹੁੰਦਾ ਤੇ ਉਹ ਬਣਨ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਜਦੋਂ ਮਿਹਨਤ ਅਸੀਂ ਪੂਰੀ ਕਰਦੇ ਨੀ, ਅੱਧ ਵਿਚਾਲੇ ਛੱਡ ਦਿੰਦੇ ਕਿ ਮੈਥੋਂ ਨੀ ਆਉਣਾ, ਉਹਨੂੰ ਅਸੀਂ ਕੁਇਟ ਕਹਿੰਦੇ ਹਾਂ ਵੀ ਛੱਡ ਗਿਆ, ਖਹਿੜਾ ਛੁੱਟ ਗਿਆ, ਹਾਰ ਮੰਨ ਲਈ, ਹੈਂਜੀ, ਤੇ ਬੰਦ ਕਰਤਾ ਪੱਕੇ ਤੌਰ ਤੇ। ਹੁਣ ਅਸੀਂ ਮੈਂ ਜਿਵੇਂ ਕਿਹਾ ਸੀਗਾ, ਹੁਣ ਆਪਾਂ ਗੱਲ ਕਰਾਂਗੇ, ਡਿਸਕਸ ਕਰਾਂਗੇ ਤੇ ਗਿਵ ਅਪ ਤੇ ਕੁਇਟ ਕੀ ਫਰਕ ਹੈ। ਇੱਕ ਤਾਂ ਗਿਵ ਅਪ ਛੱਡ ਦੇਣਾ, ਇੱਕ ਕੁਇਟ ਛੱਡ ਦੇਣਾ, ਦੋਨਾਂ ਨੂੰ ਅੰਗਰੇਜ਼ੀ ਚ ਤਾਂ ਇੱਕੋ ਜਿਹੀ ਗੱਲ ਲੱਗਦੀ ਹੈ, ਪਰ ਦੋਨਾਂ ਦੇ ਵਿੱਚ ਫਰਕ ਇਹ ਕੀ ਹੈ, ਇਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਦੇਖੋ, ਜਦੋਂ ਅਸੀਂ ਕਿਸੇ ਵੀ ਗੋਲ ਨੂੰ, ਜਿਹੜਾ ਸਾਡਾ ਉਦੇਸ਼ ਹੈ, ਜਿਹੜਾ ਅਸੀਂ ਪਰਪਜ਼ ਹੈ, ਉਹਨੂੰ ਪ੍ਰਾਪਤ ਕਰ ਲੈਂਦੇ ਹਾਂ ਤੇ ਪ੍ਰਾਪਤ ਕਰਨ ਤੋਂ ਬਾਅਦ ਸਾਡਾ ਮਨ ਨਹੀਂ ਲੱਗਦਾ, ਸਾਨੂੰ ਚੰਗੀ ਨਹੀਂ ਲੱਗਦੀ, ਅਸੀਂ ਉਸ ਤੋਂ ਰਿਜ਼ਾਈਨ ਕਰ ਦਿੰਦੇ ਹਾਂ, ਉਹਨੂੰ ਕਹਿੰਦੇ ਵੀ ਮੈਂ ਨਹੀਂ ਇਹ ਕਰਨਾ, ਆਈ ਡੋਂਟ ਲਾਈਕ ਇਟ, ਉਹਨੂੰ ਕਹਿੰਦੇ ਹਾਂ ਅਸੀਂ ਕੁਇਟ। ਤੇ ਜੇ ਅਸੀਂ ਕੋਈ ਕੰਮ ਨੂੰ ਅਚੀਵ ਕਰਨਾ ਚਾਹੁੰਦੇ ਹਾਂ ਤੇ ਅਚੀਵ ਤਾਂ ਹੋਈ ਹੀ ਨਹੀਂ, ਵਿੱਚ ਵਿਚਾਲੇ ਛੱਡਤਾ, ਉਹਨੂੰ ਕਹਿੰਦੇ ਆ ਗਿਵ ਅਪ। ਬਸ ਇੰਨਾ ਹੀ ਫਰਕ ਹੈ, ਗਿਵ ਅਪ ਹੁੰਦਾ ਵਿੱਚ ਵਿਚਾਲੇ ਛੱਡਣਾ, ਕੁਇਟ ਕਹਿੰਦੇ ਨੇ ਪ੍ਰਾਪਤ ਕਰਨ ਤੋਂ ਬਾਅਦ ਛੱਡਣਾ, ਇਹ ਦੋਨਾਂ ਚ ਫਰਕ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਦੇਖੋ ਆਪਾਂ, ਮੈਂ ਅੱਗੇ ਵੀ ਬੜੀ ਵਾਰੀ ਐਗਜ਼ਾਮਪਲ ਦਿੱਤੀ ਹੈ ਹਲਵੇ ਦੀ, ਹਲਵਾ ਕਿਹਨੂੰ ਕਹਿੰਦੇ, ਕੜਾਹ ਨੂੰ ਕਹਿੰਦੇ ਨੇ ਪੰਜਾਬੀ ਚ, ਤੇ ਇੱਕ ਲੜਕੀ, ਮੈਂ ਤਾਂ ਗੱਲ ਬਣਾਈ ਵੀ ਹੋਈ ਹੈ ਵੈਸੇ, ਇੱਕ ਲੜਕੀ ਦਾ ਸ਼ਾਦੀ ਹੋਣੀ ਹੈ, ਉਹਦੀ ਮਦਰ ਕਹਿੰਦੀ ਵੀ ਦੇਖ ਤੇਰੀ ਹੁਣ ਜਿਹੜੇ ਸਹੁਰੇ ਘਰ ਵਾਲੇ ਨੇ ਨਾ, ਉੱਥੇ ਹਰ ਸੰਗਰਾਂਦ ਨੂੰ ਤੇ ਉਹਨਾਂ ਨੂੰ ਕੜਾਹ ਖਾਣ ਦਾ ਬੜਾ ਸ਼ੌਕ ਹੈ, ਹਲਵਾ ਖਾਣ ਦਾ ਬੜਾ ਸ਼ੌਕ ਹੈ, ਤੇ ਤੂੰ ਘੱਟੋ ਘੱਟ ਤੈਨੂੰ ਨਾ ਤਾਂ ਸਬਜ਼ੀ ਬਣਾਉਣੀ ਆਉਂਦੀ ਹੈ, ਨਾ ਦਾਲ ਬਣਾਉਂਦੀ ਹੈ, ਨਾ ਰੋਟੀ ਬਣਾਉਣ ਆਉਂਦੀ ਹੈ, ਉੱਥੇ ਬਾਲਾ ਤੇਰੇ ਮਾਂ ਬਾਪ ਨੇ ਸਿਖਾਇਆ ਕੀ ਹੈ, ਘੱਟੋ ਘੱਟ ਹਲਵਾ ਬਣਾਉਣਾ ਤਾਂ ਸਿੱਖ ਲੈ, ਹੈ ਵੀ ਬੜਾ ਆਸਾਨ। ਉਹ ਕਹਿੰਦੀ ਚੰਗਾ ਦੱਸੋ ਆਪਣੀ ਮੰਮੀ ਨੂੰ, ਕਹਿੰਦੀ ਮੰਮੀ ਕਹਿੰਦੀ ਹੈ ਜੀ ਚਾਰ ਚੀਜ਼ਾਂ ਪੈਂਦੀਆਂ ਨੇ, ਇੱਕ ਪੈਂਦੀ ਹੈ ਖੰਡ, ਇੱਕ ਪੈਂਦਾ ਪਾਣੀ, ਖੰਡ ਪਾਣੀ ਘਿਓ ਤੇ ਆਟਾ, ਚਾਰ ਚੀਜ਼ਾਂ ਹੋ ਗਈਆਂ, ਆਟਾ ਪਾਣੀ ਘਿਓ ਤੇ ਖੰਡ। ਤੇ ਬੜਾ ਸਿੱਧਾ ਤਰੀਕਾ ਹੈ ਵੀ ਜਿਹੜੇ ਖੰਡ ਹੈ ਤੇ ਘਿਓ ਹੈ ਤੇ ਆਟਾ, ਇਹਦੀ ਜਿਹੜੀ ਕੁਆਂਟਿਟੀ ਹੈ ਇੱਕੋ ਜਿਹੀ ਹੋਣੀ ਚਾਹੀਦੀ ਹੈ, ਵੀ ਜੇ ਇੱਕ ਕੱਪ ਦਾ ਬਣਾਉਣਾ, ਇੱਕ ਕੱਪ ਆਟੇ ਦਾ ਲੈ ਲਓ, ਇੱਕ ਕੱਪ ਘਿਓ ਦਾ ਲੈ ਲਓ ਤੇ ਇੱਕ ਕੱਪ ਖੰਡ ਦਾ ਲੈ ਲਓ, ਤੇ ਪਾਣੀ ਪਾਉਣਾ ਚਾਰ ਗੁਣਾ ਚਾਰ ਕੱਪ ਪਾਉਣੇ, ਬਸ ਸਿੱਧਾ ਫਾਰਮੂਲਾ। ਇਹ ਤਾਂ ਚੀਜ਼ਾਂ ਹੋ ਗਈਆਂ, ਫਿਰ ਬਣਾਉਣਾ ਕਿਵੇਂ ਹੈ ਵੀ ਮਿੰਨੀ ਆਜ ਦੇ ਵਿੱਚ, ਜ਼ਿਆਦਾ ਨੀ ਤੇਜ਼ ਕਰਨਾ ਸਲੋ, ਮਿੰਨੀ ਆਜ ਦੇ ਵਿੱਚ ਘਿਓ ਇੱਕ ਕੱਪ ਪਾ ਕੇ ਉਹਦੇ ਵਿੱਚ ਇੱਕ ਕੱਪ ਆਟਾ ਪਾ ਦੇ, ਉਹਨੂੰ ਹੌਲੀ ਹੌਲੀ ਭੁੰਨੋ, ਜਦੋਂ ਬਰਾਊਨ ਹੋਣ ਲੱਗ ਜੇ ਤੇ ਜਦੋਂ ਖੁਸ਼ਬੂ ਘਰ ਦੇ ਵਿੱਚ ਫੈਲ ਜੇ ਤੇ ਸਮਝੋ ਸਾਡਾ ਆਟਾ ਭੁੰਨਿਆ ਗਿਆ। ਜਦੋਂ ਉਹ ਭੁੰਨਿਆ ਗਿਆ ਦੋ ਚੀਜ਼ਾਂ ਹੋ ਗਈਆਂ, ਤੇ ਦੂਸਰੇ ਪਾਸੇ ਪਾਣੀ ਜਿਹੜਾ ਚਾਰ ਗੁਣਾ ਚਾਰ ਕੱਪ ਪਾਣੀ ਪਾਇਆ ਤੇ ਇੱਕ ਕੱਪ ਉਹ ਖੰਡ ਚ ਪਾ ਕੇ ਉਬਾਲਣਾ ਹੀ ਹੈ ਸਿਰ, ਹੋਰ ਨੀ ਕੁਛ ਕਰਨਾ, ਉਬਾਲਣਾ। ਜਦੋਂ ਉਬਲ ਜੇ ਉਹ ਉਬਲੇ ਹੋਏ ਪਾਣੀ ਨੂੰ ਉਹ ਜਿਹੜਾ ਆਪਾਂ ਆਟਾ ਤੇ ਘਿਓ ਪਾਇਆ ਸੀਗਾ, ਬਰਾਊਨ ਕੀਤਾ ਸੀ, ਜਿਹਦੀ ਖੁਸ਼ਬੂ ਆਉਂਦੀ ਸੀ, ਉਹ ਚ ਪਾਣੀ ਨੂੰ ਹੌਲੀ ਹੌਲੀ ਮਿਲਾ ਦਿਓ ਤੇ ਤੁਹਾਡਾ ਕੜਾਹ ਤਿਆਰ ਹੈ, ਇੰਨੀ ਕੁ ਤਾਂ ਗੱਲ ਹੈ। ਕਹਿੰਦੇ ਆਹ ਤਾਂ ਸਿੱਖ ਲਈ, ਕਹਿੰਦੇ ਇਹ ਤਾਂ ਕੋਈ ਗੱਲ ਨੀ ਕਿ ਮੈਂ ਸਿੱਖ ਲੂੰਗੀ। ਮੰਮੀ ਗਈ ਬਾਜ਼ਾਰ, ਉਹਨੇ ਕਿਹਾ ਚਲੋ ਹੁਣ ਮੇਰੀ ਵਿਆਹ ਵੀ ਹੋਣ ਵਾਲਾ, ਗਲਾਪਾਂ ਚ ਕੜਾਹ ਬਣਾ ਕੇ ਦੇਖਦੇ। ਉਹਨੇ ਇੱਕ ਕੱਪ ਪਾ ਲਿਆ, ਇੱਕ ਕੱਪ ਕੱਢ ਲਿਆ ਆਪਣਾ ਖੰਡ ਦਾ, ਇੱਕ ਕੱਪ ਘਿਓ ਦਾ ਕੱਢ ਲਿਆ, ਇੱਕ ਕੱਪ ਆਟੇ ਦਾ ਕੱਢ ਲਿਆ ਤੇ ਚਾਰ ਕੱਪ ਪਾਣੀ ਦੇ ਇੱਕ ਪਾਸੇ ਰੱਖੇ, ਉਧਰੋਂ ਕਰ ਲਿਆ ਸਟੋਵ ਆਨ। ਜਦੋਂ ਸਟੋਵ ਆਨ ਕਰ ਲਿਆ ਉਹਨੇ, ਤੇ ਉਹਦੀ ਥਾਂ ਤੇ ਉਹਨੇ ਪਾਣੀ ਪਾਤਾ, ਪਾਣੀ ਚ ਪਾਤਾ ਆਟਾ, ਕਿ ਪਾਉਣਾ ਸੀ ਘਿਓ, ਪਾਤਾ ਪਾਣੀ ਚ ਆਟਾ, ਉਹ ਘੋਟੀ ਜਾਂਦੀ ਆ 10-15 ਮਿੰਟ, ਉਹ ਕਹਿੰਦੀ ਇਹ ਤਾਂ ਬਰਾਊਨ ਹੀ ਨੀ ਹੋਇਆ। ਮੰਮੀ ਦਾ ਕਹਿੰਦੀ ਜੀ ਘਰ ਚੋਂ ਖੁਸ਼ਬੂ ਆਊਗੀ, ਉਤਾਰ ਲਿਆ, ਫੇਰ ਆਇਆ, ਓਹੋ ਮੰਮੀ ਨੇ ਤਾਂ ਕਿਹਾ ਸੀ ਘਿਓ ਚ ਆਟਾ ਪਾਉਣਾ, ਮੈਂ ਤਾਂ ਪਾਣੀ ਚ ਆਟਾ ਪਾਤਾ। ਕਹਿੰਦੇ ਚੱਲ ਫੇਰ ਕਿਸ ਦਿਨ ਟਰਾਈ ਕਰ ਲਾਂਗੇ। ਫੇਰ ਕਿਸ ਦਿਨ ਟਰਾਈ ਕੀਤੀ, ਘਿਓ ਪਾ ਲਿਆ, ਉਹ ਚ ਆਟਾ ਪਾ ਲਿਆ, ਭੁੰਨੀ ਜਾਂਦੀ ਆ, ਭੁੰਨੀ ਜਾਂਦੀ ਆ, ਭੁੰਨੀ ਜਾਂਦੀ ਆ, ਕਹਿੰਦੇ ਬਰਾਉਨ ਤਾਂ ਫਿਰ ਵੀ ਨੀ ਹੋਇਆ, ਛੱਡਤਾ। ਫਿਰ ਖਿਆਲ ਆ ਉਹ ਮਾਈ ਗੋਡ ਸਟੋਵ ਤਾਂ ਚਲਾਉਣਾ ਹੀ ਭੁੱਲ ਗਏ। ਤੀਜੀ ਵਾਰ ਫਿਰ ਟਰਾਈ ਕੀਤੀ, ਸਟੋਵ ਵੀ ਚਲਾ ਲਿਆ, ਆਟੇ ਚ ਘਿਓ ਵੀ ਪਾ ਲਿਆ, ਭੁੰਨ ਲਿਆ, ਜਦੋਂ ਬਰਾਊਨ ਹੋਇਆ ਤੇ ਚੱਕ ਕੇ ਸਿੱਧੀ ਖੰਡ ਪਾਤੀ, ਬਾਅਦ ਦੇ ਵਿੱਚ ਉੱਪਰ ਚਾਰ ਕੱਪ ਪਾਣੀ ਦੇ ਪਾਤੇ, ਉਹਦਾ ਕੋਈ ਹੋਰ ਹੀ ਡਲੀਆਂ ਜਿਹੀਆਂ ਬਣ ਗਈਆਂ। ਫਿਰ ਕਹਿੰਦਾ ਚੱਲ ਛੱਡ ਪਰਾਂ ਯਾਰ, ਮੈਥੋਂ ਨੀ ਹੋਣਾ, ਪਤਾ ਨੀ ਕੀ ਹੈ, ਜਾਂ ਔਖਾ ਐਵੇਂ ਆਸਾਨ ਲੱਗਦਾ ਸੀ, ਮੈਂ ਨੀ ਕਰਨਾ, ਆਪਾਂ ਹਲਦੀ ਰਾਮ ਦਾ ਇੱਕ ਹਲਵਾ ਮੰਗਾ ਲਿਆ ਕਰਾਂਗੇ, ਆ ਬਰਾੜ ਦਾ, ਨਾਨਕ ਦਾ ਹਲਵਾ ਮਿਲਦਾ ਬਾਜ਼ਾਰ ਚ, ਉਹੀ ਮੰਗਾ ਲਾਂਗੇ। ਇਹਨੂੰ ਕਹਿੰਦੇ ਨੇ ਗਿਵ ਅਪ ਕਰਨਾ। ਤੇ ਕੁਇਟ ਕਰਨਾ ਕੀ ਹੈ? ਕੁਇਟ ਕਰਨ ਦੀ ਮੈਂ ਐਗਜ਼ਾਮਪਲ ਦੇਣਾ ਵੀ ਕੋਈ ਬੰਦਾ ਕਹਿੰਦਾ ਮੈਂ ਕੈਨੇਡਾ ਜਾਣਾ, ਉੱਥੇ ਬੱਚੇ ਦਾ ਖਿਆਲ ਹੈ, ਹੁਸ਼ਿਆਰ ਸੀਗਾ, ਸੱਤ ਬੈਂਡ ਆ ਗਏ ਕੈਨੇਡਾ ਦੀ, ਉਹਨੂੰ ਵਰਕ ਪਰਮਿਟ ਮਿਲ ਗਿਆ, ਇੱਥੇ ਆ ਗਿਆ। ਜਦੋਂ ਇੱਥੇ ਆਇਆ, ਘਰੋਂ ਚੰਗਾ ਸੀਗਾ, ਵਧੀਆ ਮਕਾਨ ਸੀ, ਵਧੀਆ ਕੋਠੀ ਸੀ, ਨੌਕਰ ਕੰਮ ਕਰਦੇ ਸੀਗੇ, ਕਾਰ ਰੱਖੀ ਵੀ ਸੀ। ਜਦੋਂ ਇੱਥੇ ਆਇਆ ਖੁਆਬ ਲੈ ਕੇ ਕੈਨੇਡਾ ਚ, ਤੇ ਇੱਥੇ ਫੈਕਟਰੀਆਂ ਚ ਖਾਣਾ ਪਏ ਧੱਕੇ, ਬੇਸਮੈਂਟ ਚ 6-6 ਬੰਦਿਆਂ ਨਾਲ ਰਹਿਣਾ ਪਿਆ, ਤੇ ਕੰਮ ਕਰਨਾ ਪਿਆ ਠੋਕ ਵਜਾ ਕੇ, ਤੇ ਬੰਦਾ ਕਹਿੰਦਾ ਮੈਂ ਕੈਨੇਡਾ ਦਾ ਪਹੁੰਚ ਗਿਆ ਯਾਰ, ਇਹਦੇ ਨਾਲ ਤਾਂ ਮੈਂ ਤਾਂ ਨੌਕਰਾਂ ਵਾਂਗੂ ਕੰਮ ਕਰੀ ਜਾਂ, ਲੋਕਾਂ ਦੇ ਘਰੇ ਕੰਮ ਕਰੀ, ਇਹਦੇ ਨਾਲ ਤਾਂ ਸਾਡੇ ਘਰ ਨੌਕਰ ਸੀਗੇ, ਕਾਰ ਵੀ ਸੀ ਉੱਥੇ, ਵਧੀਆ ਮੰਜੇ ਤੇ ਸੌਂਦੇ ਸੀ, ਗਰਮ ਰੋਟੀ ਬੇਬੇ ਬਣਾ ਕੇ ਦਿੰਦੀ ਸੀਗੀ, ਇੱਥੇ ਬਾਕੀਆਂ ਖਾਈਦੀਆਂ 4-4 ਦਿਨ ਦੀਆਂ, ਵੀ ਆਪਾਂ ਨੇ ਕੀ ਕਰਨਾ, ਆਪਾਂ ਚੱਲਦੇ ਹਾਂ ਵਾਪਸ ਇੰਡੀਆ। ਸੋ ਇਹਨੂੰ ਕਹਿੰਦੇ ਨੇ ਕੁਇਟ, ਛੱਡਣਾ, ਵੀ ਪ੍ਰਾਪਤ ਕਰ ਲਿਆ, ਛੱਡਤਾ। ਕਈ ਬੰਦੇ IAS ਮੈਂ ਬੰਦੇ ਦੇਖੇ ਨੇ, ਮੈਂ ਉਹਨਾਂ ਨੂੰ ਜਾਣਦਾ ਵੀ ਹਾਂ, ਜਿਹੜੇ IAS ਜਿਹੜੇ DC ਲੱਗਦੇ ਨੇ, ਜਾਂ IPI ਦੇ ਪੁਲਿਸ ਅਫਸਰ, SSP, DIG, IG ਵਗੈਰਾ ਲੱਗਦੇ ਨੇ, ਜਾਂ IFS ਇੰਡੀਅਨ ਫੋਰਨ ਸਰਵਿਸ ਦੇ ਵਿੱਚ ਚਲੇ ਜਾਂਦੇ ਨੇ ਬੱਚੇ, ਕਿਉਂਕਿ ਉਹਨਾਂ ਦਾ ਖੁਆਬ ਹੁੰਦਾ ਵੀ ਜੇਕਰ, ਬਹੁਤ ਔਖੀਆਂ ਨੇ ਜੋਬਾਂ ਕਰਨੀਆਂ ਵੱਡੀਆਂ, ਤੇ ਉਹਨਾਂ ਨੂੰ ਇਹ ਹੁੰਦਾ ਵੀ ਜਦੋਂ ਹੋਊਗੀ, ਬੜੇ ਸਾਡੇ ਕੋਲ ਪੈਸੇ ਹੋਣਗੇ, ਬੜੀ ਪਾਵਰ ਹੋਊਗੀ, ਤੇ ਜਿਹੜੇ ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ ਕਰਪਸ਼ਨ ਫੈਲੀ ਹੋਈ ਹੈ, ਲੋਕਾਂ ਨਾਲ ਨਜਾਇਜ਼ ਹੁੰਦੀ ਹੈ, ਮੈਂ ਨੀ ਕਰਨਾ, ਮੈਂ ਚੇਂਜ ਕਰਕੇ ਰੱਖ ਲੂ ਸਿਸਟਮ। ਪਰ ਜਦੋਂ ਉਹ ਬਣ ਜਾਂਦਾ, ਘਰ ਦੇ ਖੁਸ਼ੀ ਮਨਾਉਂਦੇ ਨੇ, ਲੱਡੂ ਵੰਡਦੇ ਨੇ, ਉਹ ਜੋਬ ਤੇ ਵੀ ਚਲਾ ਜਾਂਦਾ, ਜਾ ਕੇ DC ਲੱਗ ਗਿਆ ਫਾਰ ਐਗਜ਼ਾਮਪਲ। ਜਦੋਂ DC ਲੱਗ ਗਿਆ, ਕੋਈ ਗਰੀਬ ਬੰਦਾ ਉਹਦੇ ਕੋਲ ਫਰਿਆਦ ਲੈ ਕੇ ਗਿਆ, ਜੀ ਮੇਰਾ ਗਵਾਂਢੀ MLA ਮੇਰੀ ਜ਼ਮੀਨ ਦੱਬੀ ਬੈਠਾ, ਉਹ ਕਹਿੰਦਾ ਕੋਈ ਗੱਲ ਹੀ ਨੀ, ਉਹਨੂੰ ਕਿਉਂਕਿ ਖਿਆਲ ਹੁੰਦਾ, ਉਹ ਵਜਾ ਕੇ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਇਹਨੂੰ MLA ਨੂੰ ਅਰੈਸਟ ਕਰ ਲਓ, ਉਹ ਕਹਿੰਦੇ ਪੁਲਿਸ ਵਾਲੇ ਕਹਿੰਦੇ ਜੀ ਸਰ ਸੋਚ ਕੇ ਕਰੋ ਤਾਂ MLA ਤੁਹਾਡੀ ਬਦਲੀ ਕਰਾ ਦੂ, ਉਹ ਜਦੋਂ ਸਟੈਂਡ ਲੈਂਦਾ ਉਹ MLA ਚੱਕ ਉਹਦੀ ਬਦਲੀ ਕਰਾ ਕੇ ਖੁੰਜੇ ਲੈਣ ਕਰਦਾ, ਸਸਪੈਂਡ ਕਰ ਦਿੰਦਾ। ਫਿਰ ਸਾਰੀ ਰਾਤ ਕਹਿੰਦੇ ਇੱਥੇ ਲੜਾਈ ਹੋਗੀ, ਕਿਤੇ ਉੱਥੇ ਲੜਾਈ ਹੋਗੀ, ਨੀਂਦ ਆਉਂਦੀ ਕੋਈ ਨੀ, ਵੱਡੇ ਅਫਸਰ ਉਹਨੂੰ ਦਬਕੇ ਮਾਰਦੇ ਨੇ। ਫਿਰ ਸੋਚਿਆ ਸੀ ਬੜੀ ਤਨਖਾਹ, ਉਹ ਤਨਖਾਹ ਵੀ ਠੀਕ ਠਾਕ ਹੀ ਹੈ, ਕੋਠੀ ਸੋਚਦੇ ਵੀ ਕੋਠੀਆਂ ਮਿਲੀਆਂ, ਕੋਠੀਆਂ ਕੱਚੀਆਂ ਟੱਟੀਆਂ ਭੱਜੀਆਂ ਹੁੰਦੀਆਂ ਨੇ, ਕਾਰ ਵੀ ਛਕੜਾ ਜੀ ਹੁੰਦੀ ਹੈ, ਕੋਈ ਟੁੱਟਿਆ ਜਾਂ MLA ਮਿਨਿਸਟਰ ਹੁੰਦਾ ਉਹ ਰੋਹ ਮਰੀ ਜਾਂਦਾ। ਫਿਰ ਉਹ ਕਹਿੰਦਾ ਛੱਡ ਪਰਾਂ ਯਾਰ, ਇਹਦੇ ਨਾਲ ਤਾਂ ਜਿਹੜੀ IT ਪ੍ਰੋਫੈਸ਼ਨ ਦੇ ਨੇ ਜਾਂ ਪ੍ਰਾਈਵੇਟ ਸੈਕਟਰ ਚ ਕੰਮ ਕਰਦੇ ਨੇ, ਉੱਥੇ ਤਾਂ ਲੱਖਾਂ ਰੁਪਈਏ ਤਨਖਾਹ ਮਿਲਦੀ ਹੈ, ਸਾਡੇ ਕੋਲ ਕੀ ਮਿਲਦੀ ਹੈ, ਉਹਨੂੰ ਰਿਜ਼ਾਈਨ ਕਰ ਦਿੰਦਾ। ਇਹਨੂੰ ਕਹਿੰਦੇ ਨੇ ਕੁਇਟ। ਗੱਲ ਕਲੀਅਰ ਹੋ ਗਈ? ਕੁਇਟ ਤੇ ਗਿਵ ਅਪ ਹੁੰਦਾ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵਿੱਚ ਵਿਚਾਲੇ ਛੱਡ ਦੇਣਾ, ਉਹਨੂੰ ਆਪਾਂ ਕੁਇਟ ਕਹਿੰਦੇ ਹਾਂ। ਤੇ ਸੋਰੀ, ਵਿੱਚ ਵਿਚਾਲੇ ਛੱਡ ਦੇਣਾ ਗਿਵ ਅਪ, ਤੇ ਪ੍ਰਾਪਤ ਕਰਕੇ ਉਸ ਤੋਂ ਬਾਅਦ ਛੱਡ ਦੇਣਾ, ਉਹਨੂੰ ਆਪਾਂ ਕਹਿੰਦੇ ਹਾਂ ਕੁਇਟ ਕਰਨਾ। ਹੁਣ ਗੱਲ ਇਹ ਹੈ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਜਿਹੜੇ ਬੰਦੇ ਗਿਵ ਅਪ ਵਿੱਚ ਵਿਚਾਲੇ ਕਰ ਦਿੰਦੇ ਨੇ, ਉਹਦਾ ਮੇਰੇ ਖਿਆਲ ਚਾਰ ਕਾਰਨ ਨੇ, ਚਾਰ ਗੱਲਾਂ ਦੀ ਘਾਟ ਹੁੰਦੀ ਹੈ। ਜਦੋਂ ਵੀ ਅਸੀਂ ਕੋਈ ਚੀਜ਼ ਪ੍ਰਾਪਤ ਕਰਨੀ ਹੈ, ਚਾਹੇ ਵਧੀਆ ਪਲੇਅਰ ਬਣਨਾ, ਚਾਹੇ ਵਧੀਆ ਬਿਜ਼ਨਸਮੈਨ ਬਣਨਾ, ਚਾਹੇ ਕੁਛ ਵੀ ਬਣਨਾ, ਉਹਦੇ ਲਈ ਸਾਨੂੰ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਸਰਚ ਕਰੀਏ, ਪਹਿਲਾਂ ਉਹਦੇ ਬਾਰੇ ਪੂਰਨ ਤੌਰ ਤੇ ਜਾਣ ਲਈਏ ਵੀ ਜਿਹੜਾ ਕੁਛ ਮੈਂ ਬਣਨਾ ਚਾਹੁੰਦਾ ਉਹ ਹੈ ਕੀ ਚੀਜ਼, ਕਿਵੇਂ ਬਣ ਸਕਦੇ ਨੇ, ਕੀ ਇਹਦੇ ਵੀਕ ਪੁਆਇੰਟਸ ਨੇ, ਕਿੰਨੀ ਮਿਹਨਤ ਕਰਨੀ ਪਊਗੀ। ਫਾਰ ਐਗਜ਼ਾਮਪਲ, ਅਸੀਂ ਬਰਨਾਲੇ ਬੈਠੇ ਹਾਂ ਤੇ ਸਾਡਾ ਮੁੰਡਾ ਚਾਹੁੰਦਾ ਵੀ ਮੈਂ ਕੈਨੇਡਾ ਜਾ ਕੇ ਸਟੱਡੀ ਕਰਾਂ, ਉੱਥੇ ਸੈਟਲ ਹੋਣਾ, ਉਹਨੂੰ ਸਭ ਤੋਂ ਪਹਿਲਾਂ ਗੱਲ ਨੂੰ ਇੰਟਰਨੈਟ ਦੇ ਉੱਤੇ ਉਹਨਾਂ ਲੋਕ ਪਤਾ ਕਰਨਾ ਪਊਗਾ ਕਿ ਕੈਨੇਡਾ ਜਾਣ ਲਈ ਐਡਮਿਸ਼ਨ ਕਿਵੇਂ ਮਿਲਣੀ ਹੈ, ਇਮੀਗ੍ਰੇਸ਼ਨ ਕਿਵੇਂ ਮਿਲਣੀ ਹੈ, ਸਟੂਡੈਂਟ ਬੇਸ ਤੇ ਕਿਵੇਂ ਜਾਣਾ, ਕਿੰਨੇ ਬੈਂਡ ਲੈਣੇ, ਕਿਵੇਂ ਜਾ ਕੇ ਮੈਂ ਰਹੂੰਗਾ, ਬਾਕੀ ਕੋਈ ਦੋਸਤ ਹੈਗਾ ਨਹੀਂ ਹੈਗਾ, ਕੀ ਮੁਸ਼ਕਲਾਂ ਨੇ ਕੀ ਨਹੀਂ। ਜਦੋਂ ਪੂਰੀ ਨੌਲੇਜ ਹੋਊਗੀ, ਪਹਿਲਾਂ ਤਾਂ ਨੌਲੇਜ ਹੋਵੇ ਪੂਰੀ, ਇਹ ਨਹੀਂ ਵੀ ਫਲਾਣੇ ਦਾ ਫੁੱਫੇ ਦਾ ਮੁੰਡਾ ਚਲਿਆ ਗਿਆ ਮੈਂ ਵੀ ਚਲਿਆ ਜਾਣਾ, ਉਹ ਕਿਵੇਂ ਗਿਆ ਉਹ ਸਾਨੂੰ ਪਤਾ ਕੋਈ ਨੀ, ਉਹ ਤਾਂ ਚਲਿਆ ਗਿਆ ਆਪ ਵਿੱਚ ਹੀ ਫਸ ਜਾਂਦੇ, ਆਪਣੇ ਕੋਲ ਪੜ੍ਹਾਈ ਬੈਂਡ ਹੀ ਨੀ ਪੂਰੇ ਹੁੰਦੇ। ਫਿਰ ਦੂਸਰੀ ਗੱਲ ਆ, ਫਾਇੰਡ ਏ ਮੈਂਟਰ ਐਕਸਪਰਟ, ਆਪਣਾ ਕੋਈ ਅਜਿਹਾ ਉਸਤਾਦ ਲੱਭੋ ਜਿਹੜਾ ਕਿ ਤੁਹਾਨੂੰ ਗਾਈਡ ਪ੍ਰੋਪਰ ਕਰੇ, ਜਿਹੜਾ ਬੰਦਾ ਕੈਨੇਡਾ ਚ ਆਲਰੇਡੀ ਚਲਿਆ ਗਿਆ ਹੋਵੇ ਔਰ ਚਾਹੁੰਦਾ ਹੋਵੇ ਵੀ ਤੂੰ ਵੀ ਚਲੇ ਜਾ, ਸੱਚੇ ਦਿਨ ਉਹ ਤੁਹਾਨੂੰ ਗਾਈਡ ਕਰੇ ਵੀ ਆਹ ਆਹ ਪ੍ਰੋਬਲਮ ਆਉਣੀ, ਆਹ ਆਹ ਨੰਬਰ ਲੈ, ਆਹ ਸਕੂਲ ਚ ਜਾ, ਤੇ ਆਹ ਇਮੀਗ੍ਰੇਸ਼ਨ ਦੇ ਸਵਾਲ ਪੁੱਛਣਗੇ, ਆਹ ਉੱਥੇ ਜਾ ਕੇ ਫਲਾਣੇ ਕੋਲ ਜਾਣਾ ਪਊ, ਪਹਿਲਾਂ ਤੈਨੂੰ ਇਸ ਟਰੈਵਲ ਏਜੰਟ ਨੂੰ ਮਿਲ। ਸੋ ਇਸ ਕਰਕੇ ਸਾਨੂੰ ਦੂਜੀ ਗੱਲ ਮੈਂਟਰ ਚੰਗਾ ਸਮਾਰਟ ਚਾਹੀਦਾ। ਤੀਜੀ ਗੱਲ जे असी एक बारी एग्जाम दिता फेल हो गए तो यह तो नहीं छड़ देना जा फेल हो गए फिर देता फेल क्यों हो लभो भी मैं ठीक नहीं पढ़िया सी मैनू अंग्रेजी नहीं सी मैं टीचर नहीं गा मेहनत घट की जा बोलिया घट तो उस जी गलतियां कितिया उन्हू रिमूव करो फिर तुम कामयाब भी हो जाओगे फिर यह है कंसिस्ट मतलब लगातार कर दे नहीं भी हूं छड़ता फिर किसी ने साल को बाद गया फिर शुरू करता है नहीं कोई गल नहीं जिहड़ी मकड़ी हुंदी आ जिहनूं स्पाइडर कहने आ जदों असीं दसवीं च पढ़दे सीगे उदों एक स्टोरी आउंदी सी किंग ब्रूस एंड द स्पाइडर उहदे विच इह दस्सिआ सी राजा जिहड़ा सीगा ब्रूस दा उह लड़ाई च हार गया जंगलां च भज गया कि मैनूं मार देणगे उह इक दिन जंगल च बैठा सीगा ते उहने देखिआ वी इक ट्री दे थले उपरों लमक रही आ मकड़ी उपर चढ़ने की कोशिश कर रही फिर डिग पैंदी आ फिर चढ़ जांदी आ फिर उतरदी आ उहने कहा यार जी एक छोटी जी मकड़ी स्पाइडर उपर चढ़ने लिये किन्ना जोर मार दिया अखीर च कामयाब होंदी है मैं एक लड़ाई हार गया डर के भजया आ उन्हें फिर मुड़ के फौज कट्ठी कीती कट्ठी करके उहदे नाल अगेंस्ट लड़िया जित गया सो लगातार सानू कोशिश करनी चाहिए असीं जरूर कामयाब होंगे हम होंगे कामयाब एक दिन यही गाना सी पहले दिल में है विश्वास जिहड़ा बंदा विश्वास रखदा कि परमात्मा ने सानू पैदा किया असीं उहदे बच्चे हाँ असीं जरूर कामयाब होंगे मोह थोड़ा लोई असीं नहीं होना विश्वास की लोड़ है सानू सिखो बाज दे उत्तों बाज एक पंछी हुंदा है गुरु गोबिंद सिंह जी कहिंदे उंगली ते हुंदा सीगा बाज नू हॉक भी कहिंदे ने HAWK बाज नू फैलकन भी कहिंदे ने FALCON उहदी उम्र हिस्ट्री गूगल करके देखो 70 साल उहदी उम्र है फैलकन दी रफली हुंदा की है उहदी पहला खासियत दा बाज दी खासियत इह आ कि दुनिया दे विच सब तो उच्चा उड्डन वाला जिहड़ा पंछी है वह बाज है ते इन्नी उचाई तो बदलां तो भी उपर उड़दा तो उत्थों देख के भी थले मैं कीड़े नूं फड़ना मकौड़े नूं फड़ना बगले भगत नूं फड़ना वह उपरों ही आके झटप मारदा चक के लै आंदा ते खा जांदा पर हुण ट्रैजडी की है उहदी लाइफ दे विच ट्रैजडी इह है भी जदों उहदी उम्र कोई 40 साल की हो जाती है ना बाज की तो उहदी जिहड़ी चुंझ है बड़ी तिखी हुंदी है वह विंगी हो जाती है ते जेडे नौ हुंदे ने बड़े ओ भी शार्प हुंदे ने ओ भी टेढ़े हो जांदे ने ते जेडे ओहदे फर हुंदे जिहदे नाल उड़दा उच्ची ओ फर हो जांदे ने भारे ना तां फरां करके उड सकदा ना चुंझ करके किसी नूं तोड़ सकदा ना नौ काम करदे ने दो ढंग ने हुण दो तरीके ने जां तां चुप करके हुण किसी दरख्त ते बह जाए राम राम दा नाम जाप करे ते आप ही मरूगा पर ओ अपनी हिम्मत नहीं छड्डदा ओ की करदा कि अपनी चुंझ नूं पहाड़ ते जाके जोर जोर दी मारदा खून निकलना तकलीफ हुंदी है परवाह नहीं करदा चुंझ कढ दिंदा विच्चों ते जिहड़े उहदे नौ हुंदे ने उहनूं पत्थरां ते रगड़ी जांदा मुड़ के तिखे करन वाले बिंगे हुंदे ने ते परमात्मा दा वी इक सिधांत है कि 6 महीनिआं च जिहड़ी उहदी चुंझ निकली सी ना ओह नवीं आउणी शुरू हो जांदी है लोकां ने मेहनत कीती चुंझ कढती सी लहू बड़ा वग गया तकलीफ बड़ी हुई ਉਹ ਜਦੋਂ ਚੁੰਝ ਆ ਜਾਂਦੀ ਹੈ ਨੌ ਤਿੱਖੇ ਹੋ ਜਾਂਦੇ ਨੇ ਉਹ ਫਿਰ ਚੁੰਝ ਤੇ ਨੌ ਦੀ ਸਹਾਇਤਾ ਦੇ ਜਿਹੜੇ ਉਹਦੇ ਫੰਗ ਹੁੰਦੇ ਨੇ ਉਹਨਾਂ ਨੂੰ ਕੁਦਰ ਕੁਦਰ ਕੇ ਛੋਟੇ ਕਰ ਲੈਂਦੇ ਤੇ ਫਿਰ ਮੁੜ ਕੇ ਉੱਡ ਜਾਂਦਾ ਜੇ ਕਹਿਣ ਦਾ ਮਤਲਬ ਜੇ ਇੱਕ ਬਾਜ ਇੰਨੀ ਮਿਹਨਤ ਕਰ ਸਕਦਾ ਤੇ ਅਸੀਂ ਕਿਉਂ ਨੀ ਮਿਹਨਤ ਕਰ ਸਕਦੇ ਮੇਰੇ ਕੋਲ ਅਜਿਹੀਆਂ ਤੁਹਾਨੂੰ ਜਿੰਨੀਆਂ ਕਹੋ ਐਗਜ਼ਾਮਪਲਾਂ ਦੇ ਸਕਦਾ ਜਿੱਥੇ ਇੱਕ ਰਾਕਸ਼ਾਵੇ ਦਾ ਮੁੰਡਾ DC ਲੱਗ ਗਿਆ ਆਹ ਹੁਣ ਆਪਾਂ ਤੁਸੀਂ ਰੋਜ਼ ਹੀ ਪੜ੍ਹਦੇ ਹੋ ਕਿ ਕੁੜੀਆਂ IPS ਅਫਸਰ ਬਣ ਜਾਂਦੀਆਂ ਨੇ ਪੁਲਿਸ ਅਫਸਰ ਬਣੀਆਂ ਬੜੀਆਂ ਧੱਕੜ ਹੁੰਦੀਆਂ ਨੇ ਉਹ ਮਿਹਨਤ ਕਰਦੀਆਂ ਨੇ ਤਾਂ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਸੋਚਿਆ ਸੀ ਕੋਈ ਦਰਜੀ ਦਾ ਮੁੰਡਾ ਕੋਈ ਮੋਚੀ ਦਾ ਮੁੰਡਾ ਕੋਈ ਕਿਸੇ ਦਾ ਮੁੰਡਾ ਕੋਈ ਛੋਟੇ ਦੁਕਾਨਦਾਰ ਦਾ ਮੁੰਡਾ ਕਿੱਡੇ ਕਿੱਡੇ ਅਫਸਰ ਬਣ ਗਏ ਕੋਈ ਪਾਇਲਟ ਬਣ ਗਿਆ ਕੋਈ ਜੱਜ ਬਣ ਗਿਆ ਕੋਈ IAS ਅਫਸਰ ਬਣ ਗਿਆ ਕੋਈ IT ਦਾ ਬਣ ਗਿਆ ਕਰੋੜਾਂ ਰੁਪਏ ਤਨਖਾਹ ਲੈਂਦੇ ਲੱਖਾਂ ਰੁਪਏ ਤਨਖਾਹ ਲੈਂਦੇ ਇਸ ਕਰਕੇ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਜਿਹੜਾ ਬੰਦਾ ਮਿਹਨਤ ਕਰਦਾ ਉਹ ਆਪਣੇ ਗੋਲ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਸੋ ਇਸ ਕਰਕੇ ਸਾਨੂੰ ਕੁਛ ਨਾ ਕੁਛ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਕਿਹਾ ਜਾਂਦਾ ਕਿ ਹਾਲਾਤ ਜੈਸੇ ਮਰਜ਼ੀ ਹੋ ਬਸ ਵਿਸ਼ਵਾਸ ਕੇ ਸਾਥ ਡਟ ਕੇ ਖੜੇ ਰਹਿਣਾ ਕਿਉਂਕਿ ਵਿਸ਼ਵਾਸ ਕੇ ਸਾਥ ਡਟ ਕਰ ਖੜੇ ਰਹਿਣਾ ਕਿਉਂ ਕਿਉਂਕਿ ਸਹੀ ਸਮਾਂ ਆਉਣੇ ਪਰ ਜਦੋਂ ਠੀਕ ਸਮਾਂ ਆਜੂਗਾ ਕਿਸਮਤ ਦੇ ਜਦੋਂ ਠੀਕ ਸਮਾਂ ਆਉਂਦਾ ਉਹਦੇ ਨਾਲ ਕੀ ਹੈ ਖੱਟੀ ਕੌੜੀ ਅੰਬੀ ਵੀ ਮਿੱਠੇ ਫਲ ਆਮ ਮੇ ਬਦਲ ਜਾਂਦੀ ਹੈ ਜਿਹੜੇ ਅੰਬ ਪਹਿਲਾਂ ਖੱਟੀਆਂ ਹੁੰਦੀਆਂ ਕੌੜੀਆਂ ਅੰਬੀਆਂ ਹੁੰਦੀਆਂ ਜਦੋਂ ਧੁੱਪਾਂ ਦੀ ਬਰ ਲੱਗਦੀਆਂ ਸੇਕ ਲੱਗਦਾ ਤਾਂ ਉਹੀ ਮਿੱਠੇ ਫਲ ਬਣ ਜਾਂਦੇ ਮਿੱਠੇ ਅੰਬਾਂ ਦੇ ਫਿਰ ਚੂਪ ਕੇ ਵੀ ਬੜਾ ਸਵਾਦ ਆਉਂਦਾ ਇਸੇ ਤਰ੍ਹਾਂ ਹੀ ਜਦੋਂ ਅਸੀਂ ਰਾਤਾਂ ਨੂੰ ਪੜ੍ਹਦੇ ਹਾਂ, ਮੋਮਬੱਤੀਆਂ ਚ ਪੜ੍ਹਦੇ ਹਾਂ, ਲਾਲਟਰਾਂ ਚ ਪੜ੍ਹਦੇ ਹਾਂ, ਦੀਵਿਆਂ ਚ ਪੜ੍ਹਦੇ ਹਾਂ, ਤਾਂ ਉਦੋਂ ਬੜੀ ਔਖਾ ਹੁੰਦਾ, ਪਰ ਉਹ ਔਖੇ ਦਿਨਾਂ ਤੋਂ ਬਾਅਦ ਇੱਕ ਦਿਨ ਸੌਖਾ ਦਿਨ ਵੀ ਆਉਂਦਾ ਜਦੋਂ ਕਿ ਸਾਡਾ ਫਿਊਚਰ ਬ੍ਰਾਈਟ ਹੋ ਜਾਂਦਾ। ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦੇ ਦਿੰਦਾ, ਜਦੋਂ ਬੀ ਏ ਆਨਰਸ ਕੀਤੀ ਪੋਲੀਟੀਕਲ ਸਾਇੰਸ ਦੀ, ਪਹਿਲਾਂ ਘਰਦੇ ਕਹਿੰਦੇ ਅਸੀਂ ਪੜ੍ਹਿਆ ਕਰ, ਪੜ੍ਹਿਆ ਕਰ, ਪੜ੍ਹਿਆ ਕਰ ਜੀ ਖੇਡਣਾ। ਫਿਰ ਮੈਂ ਰਾਤ ਨੂੰ ਜਦੋਂ ਸਾਰੇ ਘਰਦੇ ਸੌਂਿਆਂ ਦੇ ਬੈਠ ਕੇ ਟਿਕਵੀਂ ਰਾਤ ਦੇ ਵਿੱਚ 12-1 ਵਜੇ ਉੱਠਣਾ, ਉੱਠ ਕੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪੜ੍ਹਨਾ। ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਪੋਲੀਟੀਕਲ ਸਾਇੰਸ ਦੇ ਵਿੱਚ ਕਾਂਸਟੀਟਿਊਸ਼ਨ ਹੁੰਦੇ ਸੀਗੇ 5, ਰਸ਼ੀਆ ਦਾ ਕਾਂਸਟੀਟਿਊਸ਼ਨ ਹੁੰਦਾ ਸੀ, ਬੜਾ ਪਾਪੂਲਰ ਕੁਐਸਚਨ ਹੁੰਦਾ ਸੀਗਾ, ਵਟ ਆਰ ਦਾ ਫੰਡਾਮੈਂਟਲ ਰਾਈਟਸ ਆਫ ਰਸ਼ੀਅਨ ਕਾਂਸਟੀਟਿਊਸ਼ਨ। ਮੈਨੂੰ ਕੌਮਾ ਫੁੱਲ ਸਟਾਪ ਤੱਕ ਪਤਾ ਸੀ, ਅਨਰਿਟਨ ਕਾਂਸਟੀਟਿਊਸ਼ਨ ਆਫ ਇੰਗਲੈਂਡ ਉਹਦੇ ਬਾਰੇ ਪੂਰਾ ਸਟੱਡੀ ਕੀਤਾ, ਸਵਿਟਜ਼ਰਲੈਂਡ ਦਾ ਸਟੱਡੀ ਕੀਤਾ, ਕੈਨੇਡਾ ਦਾ ਸਟੱਡੀ ਕੀਤਾ, ਅਮਰੀਕਾ ਦਾ ਸਟੱਡੀ ਕੀਤਾ। ਉਹਦਾ ਅੱਜ ਵੀ ਬੈਨੀਫਿਟ ਮਿਲਦਾ, ਚਾਹੇ ਲਾਅ ਨਹੀਂ ਕੀਤੀ ਪਰ ਕਾਂਸਟੀਟਿਊਸ਼ਨ ਨੂੰ ਚੰਗੀ ਤਰ੍ਹਾਂ ਸਮਝਿਆ, ਕਿਉਂਕਿ ਮਿਹਨਤ ਕੀਤੀ ਸੀਗੀ ਤੇ ਉਹਦੇ ਨਾਲ ਪੋਲੀਟੀਕਲ ਸਾਇੰਸ ਚ ਨੰਬਰ ਬਹੁਤ ਆਏ ਤੇ ਨਾਲ ਆਨਰਸ ਦੀ ਡਿਗਰੀ ਵੀ ਲਈ। ਉਸ ਤੋਂ ਬਾਅਦ ਚਲੋ ਅੱਗੇ ਦੇ ਅੱਗੇ ਪੜ੍ਹੀ ਗਏ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਮਿਹਨਤ ਕਰਦਾ, ਦੇਖੋ ਮਿਹਨਤ ਕੀ ਹੈ, ਤੁਸੀਂ ਸੋਨਾ ਹੈ, ਗੋਲਡ ਹੈ, ਗੋਲਡ ਦੇ ਗਹਿਣੇ ਬਣਦੇ ਨੇ ਜਦੋਂ ਉਹਨੂੰ ਆਪਾਂ ਭੱਠੀ ਚ ਪਾ ਦੇ, ਜਦੋਂ ਉਹਦੇ ਅੱਗ ਦਾ ਸੇਕ ਲੱਗਦਾ ਨਾ, ਫਿਰ ਉਹ ਗਹਿਣੇ ਕਿੰਨੇ ਸੁੰਦਰ ਬਣਦੇ ਨੇ, ਕਦੇ ਮੁੰਦੀ ਬਣਾ ਲਿਆ, ਕਦੇ ਕੜਾ ਬਣਾ ਲਿਆ, ਕਦੇ ਟਿੱਕਾ ਲਾਉਣੇ ਆ, ਕਦੇ ਕੁਛ ਲਾਉਣੇ ਆ। ਉਹ ਸੋਨੇ ਦੇ ਗਹਿਣੇ ਤਾਂ ਹੀ ਵਧੀਆ ਬਣਦੇ ਨੇ ਜਦੋਂ ਉਹਨੂੰ ਅੱਗ ਦੇ ਵਿੱਚ ਸਾੜਿਆ ਜਾਂਦਾ। ਜਿਹੜੇ ਭਾਂਡੇ ਹੁੰਦੇ ਨੇ ਚੌਲੀ ਗਲਾਸ ਘੜਾ, ਉਹ ਉਦੋਂ ਹੀ ਬਣਦਾ ਜਦੋਂ ਮਿੱਟੀ ਨੂੰ ਅੱਗ ਦੇ ਵਿੱਚ ਪਕਾਇਆ ਜਾਂਦਾ। ਤੁਸੀਂ ਬਾਕੀ ਗੱਲ ਛੱਡੋ, ਆ ਜਿਹੜੇ ਆਲੂ ਹੁੰਦੇ ਨੇ ਪੋਟੈਟੋਸ, ਇਹ 2 ਰੁਪਏ ਦੇ 4 ਰੁਪਏ ਦੇ ਕਿਲੋ ਮਿਲ ਜਾਂਦੇ ਨੇ ਕੈਨੇਡਾ ਦੇ ਵਿੱਚ, ਮੇਕ ਆਉਣ ਚਲੋ ਮਹਿੰਗੇ ਵੀ ਨੇ, $10-6-7 ਦੇ ਮਿਲ ਜਾਂਦੇ ਨੇ, $10। ਤੇ ਜਦੋਂ ਉਹੀ 10 ਪਾਉਂਡਾਂ ਨੂੰ ਬਰੀਕ ਬਰੀਕ ਕੱਟ ਕੇ ਕੜਾਹੀ ਦੇ ਵਿੱਚ ਤਲਦੇ ਆ, ਉਹ ਬਣ ਜਾਂਦੀਆਂ ਫਰੈਂਚ ਫਰਾਈਜ਼, ਤੇ ਫਰੈਂਚ ਫਰਾਈਜ਼ ਦੇਖੋ ਕਿੰਨੀਆਂ ਮਹਿੰਗੀਆਂ ਮਿਲਦੀਆਂ ਨੇ। ਸੋ ਮੁੱਲ ਉਦੋਂ ਹੀ ਪੈਂਦਾ ਜਦੋਂ ਅਸੀਂ ਤਪੱਸਿਆ ਕਰਦੇ ਹਾਂ, ਮਿਹਨਤ ਕਰਦੇ ਹਾਂ। ਜਿਹੜਾ ਬੰਦਾ ਇੱਕ ਰਕਸ਼ਾ ਚਲਾਉਂਦਾ ਸੀਗਾ, ਛੋਟਾ ਦੁਕਾਨਦਾਰ ਸੀਗਾ, ਜਦੋਂ ਉਹਦੇ ਬੱਚੇ ਨੇ ਮਿਹਨਤ ਕੀਤੀ, ਉਹ IAS ਬਣ ਗਿਆ, ਤੇ ਸਲੂਟਾਂ ਉਹਨੂੰ ਪੈਂਦੀਆਂ ਨੇ। ਮੈਂ ਸਾਡੇ ਬਰਨਾਲੇ ਦੇ ਵਿੱਚ ਕਈ ਦੇਖੇ ਨੇ ਜਿਹੜੇ ਸਾਡੇ ਨਾਲ ਪੜ੍ਹਦੇ, ਕੋਈ IG ਬਣ ਗਿਆ ਪੰਜਾਬ ਪੁਲਿਸ ਦਾ, ਜੋ ਉਹਨੇ ਮਿਹਨਤ ਕੀਤੀ, ਸਪੋਰਟਸ ਚੰਗੇ ਸੀ, ਟੇਬਲ ਟੈਨਿਸ ਦੇ ਵਧੀਆ ਪਲੇਅਰ ਸੀਗੇ, ਤੇ ਵੈਲਿਊ ਪੈ ਗਈ। ਨਹੀਂ ਤਾਂ ਉਹਨੂੰ ਜੇ ਨਾ ਪੜ੍ਹਿਆ ਹੁੰਦਾ ਕਿਤੇ ਹੋਰ ਲੱਗਿਆ ਤਾਂ ਬਰਨਾਲੇ ਚ ਕਿਹਨੇ ਪੁੱਛਣਾ ਸੀਗਾ। ਸਾਡੇ ਹੁਣ ਬਰਨਾਲੇ ਦਾ ਯੰਗ ਮੁੰਡਾ ਪਹਿਲਾਂ ਦਾ ਡਾਕਟਰ ਸੀਗਾ, ਤੇ ਹੁਣ ਉਹ ਜਿਹੜੀ ਆਪਣੀ IB ਹੈ ਉਹਦਾ ਅਸਿਸਟੈਂਟ ਕਮਿਸ਼ਨਰ, ਅੱਜ ਕੱਲ ਮੇਰੇ ਖਿਆਲ IG ਹੈ, DIG ਅੰਮ੍ਰਿਤਸਰ ਹੈ ਸਾਡੇ ਕੋਲ, ਵੈਸੇ ਤਾਂ ਡਾਕਟਰ ਸੁਰੇਸ਼ ਦੇ ਅਪਡੇਟ ਹੈ। ਸੋ ਉਹ ਮਿਹਨਤ ਕੀਤੀ ਬੰਦੇ ਨੇ ਤੇ ਠੀਕ ਹੈ, ਉਹਦੀ ਕਦਰ ਮਤਲਬ ਮਿਹਨਤ ਨਾਲ ਹੀ ਕਦਰ ਪੈਂਦੀ ਹੈ। ਅਜੇ ਤੁਸੀਂ ਦੇਖ ਲਓ, ਹੋਰ ਐਗਜ਼ਾਮਪਲ ਨਾਲ ਲੈ ਲਓ, ਆਪਣਾ ਵਿਰਾਟ ਕੋਹਲੀ ਕ੍ਰਿਕਟਰ ਹੈ, 11 ਜਮਾਤਾਂ ਪੜ੍ਹਿਆ ਵੈ, ਕਹਿੰਦੇ ਨੇ ਜਦੋਂ ਰਣਜੀ ਟਰਾਫੀ ਖੇਡਣ ਗਿਆ ਸੀ, ਪਤਾ ਨੀ ਕਿੱਥੇ, ਮੈਨੂੰ ਗੱਲ ਯਾਦ ਨੀ, ਉੱਥੇ ਇਹ ਖੇਡ ਰਿਹਾ ਸੀ ਤੇ ਸ਼ਾਮ ਨੂੰ ਪਤਾ ਲੱਗਿਆ ਨਾਟ ਆਊਟ ਸੀਗਾ, ਵੀ ਇਹਦੇ ਫਾਦਰ ਦੀ ਡੈਥ ਹੋ ਗਈ, ਨਹੀਂ ਤਾਂ ਬੰਦਾ ਫਾਦਰ ਦੀ ਡੈਥ ਤੇ ਪਹੁੰਚ ਜਾਂਦਾ। ਪਹੁੰਚਿਆ ਨੀ ਸੀ ਕਿਉਂਕਿ ਇਹਦੇ ਫਾਦਰ ਨੇ ਕਿਹਾ ਸੀ ਵੀ ਤੂੰ ਮਿਹਨਤ ਇੰਨੀ ਕਰਦੀ ਹੈ, ਬਹੁਤ ਵਧੀਆ ਇੰਡੀਆ ਦਾ ਕ੍ਰਿਕਟਰ ਬਣਨਾ, ਛੱਡੇ ਹੀ ਨੀ। ਦੂਜੇ ਦਿਨ ਖੇਡਿਆ, ਸੈਂਚਰੀ ਬਣਾਈ, ਫੇਰ ਫਾਦਰ ਦੇ ਗਿਆ। ਦੇਖੋ ਅੱਜ ਚੌਕੇ ਛਿੱਕੇ ਲਾਉਣ ਚ ਕਿੰਨਾ ਮਸ਼ਹੂਰ ਹੈ ਇਹ। ਆਹ ਜਿਹੜਾ ਕੀ ਨਾਮ ਫੁੱਟਬਾਲਰ ਆਪਣਾ, ਸੌਕਰ ਜਿਹਨੂੰ ਕਹਿੰਦੇ ਆ ਇੰਡੀਆ ਦੇ ਫੁੱਟਬਾਲ ਕਹਿੰਦੇ ਆ, ਰੇਨਾਲਡ ਹਾਂਜੀ, ਸਪੇਨ ਦਾ ਉਹ, ਨਹੀਂ ਸੋਰੀ ਪੁਰਤਗਾਲ ਦਾ ਉਹ, ਦੇਖੋ ਦੁਨੀਆਂ ਦਾ ਇੱਕ ਵਧੀਆ ਫੁੱਟਬਾਲ ਦਾ ਪਲੇਅਰ ਹੈ ਰੋਨਾਲਡੋ। ਉਹ ਮਾਂ ਬਾਪ ਬੜੇ ਗਰੀਬ ਸੀ, ਮਾਲੀ ਸੀਗੀ, ਕਹਿੰਦੇ ਨੇ ਜਦੋਂ ਉਹ ਪ੍ਰੈਕਟਿਸ ਕਰਕੇ ਆਉਂਦੇ ਸੀਗੇ ਸਾਰੇ ਪਲੇਅਰ ਮੈਦਾਨ ਚੋਂ, ਤੇ ਆ ਕੇ ਹੋਟਲ ਚ ਠਹਿਰਦੇ ਸੀਗੇ ਤੇ ਉੱਥੇ ਆਰਾਮ ਕਰਦੇ ਸੀਗੇ, ਮੁੜ ਕੇ ਹੋਟਲ ਚ ਜਾਂਦਾ ਸਿੱਧਾ ਗਰਾਊਂਡ ਜਾ ਕੇ ਰਾਤ ਨੂੰ ਫੇਰ ਪ੍ਰੈਕਟਿਸ ਕਰਦਾ ਸੀ। ਮਿਹਨਤ ਕੀਤੀ ਹੈ, ਦੁਨੀਆਂ ਦਾ ਤਕੜਾ ਫੁੱਟਬਾਲਰ ਹੈ, ਲੋਕ ਪੂੰਜੀ ਪੈਸੇ ਬਣ ਧੜਾਧੜ ਪੈਸੇ ਮਿਲਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨ ਦੀ ਲੋੜ ਹੈ, ਕਿਉਂਕਿ ਮੁਸੀਬਤਾਂ ਦਾ ਸਾਹਮਣਾ ਕਰਕੇ ਮਿਹਨਤ ਕਰਕੇ ਹੀ ਅਸੀਂ ਕਾਮਯਾਬ ਹੋਵਾਂਗੇ। ਕਿਉਂ ਸਾਨੂੰ ਯਕੀਨ ਕਰਨਾ ਚਾਹੀਦਾ ਕਿ ਮੁਸ਼ਕਲੋਂ ਸੇ ਘਿਰਾ ਹੂੰ ਪਰ ਪਰੇਸ਼ਾਨ ਨਹੀਂ ਹੂੰ, ਹਾਲਾਤ ਸੇ ਡਰ ਜਾਊਂ ਮੈਂ ਕਮਜ਼ੋਰ ਇਨਸਾਨ ਨਹੀਂ ਹੂੰ, ਰੁੱਖ ਮੋੜ ਸਕਤਾ ਹੂੰ ਮੈਂ ਤੂਫਾਨੋਂ ਕੇ ਵੀ, ਕਿਉਂਕਿ ਮੈਂ ਜਾਨਦਾਰ ਹੂੰ ਕੋਈ ਬੇਜਾਨ ਨਹੀਂ। ਪਰਮਾਤਮਾ ਦੇ ਅਸੀਂ ਬੱਚੇ ਹਾਂ, ਜੇ ਬੰਦਾ ਕੋਈ IG ਦਾ ਜਾਂ MLA ਦਾ ਮਿਨਿਸਟਰ ਦਾ ਬੱਚਾ ਹੁੰਦਾ, ਉਹ ਕਿੰਨਾ ਰੋਹ ਮਾਰਦਾ, ਆਮ ਦਿਨ ਤੇ ਡਰਦਾ ਹੀ ਨਹੀਂ, ਫਿਰ ਸਾਨੂੰ ਤਾਂ ਪਰਮਾਤਮਾ ਨੇ ਬਣਾਇਆ, ਅਸੀਂ ਪਰਮਾਤਮਾ ਤੋਂ ਕਿਉਂ ਡਰ। ਜਦੋਂ ਪਰਮਾਤਮਾ ਤੋਂ ਆ, ਪਰਮਾਤਮਾ ਚ ਯਕੀਨ ਕਰੋ ਕਿ ਅਸੀਂ ਪਰਮਾਤਮਾ ਤੇ ਬੱਚੇ ਹਾਂ, ਛੋਟੀਆਂ ਮੋਟੀਆਂ ਮੁਸੀਬਤਾਂ ਨੂੰ ਕੌਣ ਪੁੱਛਦਾ, ਜਸਟ ਇਗਨੋਰ। ਕਿਉਂਕਿ ਗਮੋ ਕੇ ਅੰਧੇਰਾ ਦੇ, ਗਮੋ ਕਾ ਅੰਧੇਰਾ ਦੇਖ ਕਰ ਨਾ ਉਦਾਸ ਹੋ ਨਾ ਦਿਲ ਕੋ ਬੇਕਰਾਰ ਕਰ, ਜਨਾਬ ਖੁਸ਼ੀਆਂ ਕੀ ਸੁਬਹ ਜ਼ਰੂਰ ਆਏਗੀ, ਬਸ ਥੋੜਾ ਸਾ ਇੰਤਜ਼ਾਰ ਕਰ। ਛੱਡੋ ਨਾ, ਮਿਹਨਤ ਨਾਲ ਲੱਗੇ ਰਹੋ। ਸੋਚ ਕੇ ਦੇਖ ਲੋ ਕਿ ਮਾਂ ਦੇ ਪੇਟ ਵਿਚ ਜਾਨ ਕਿਸਨੇ ਪਾਈ ਸੀ, ਲਾਈਫ ਕਿਸਨੇ ਪਾਈ ਸੀ, ਨਾ ਪਿਓ ਨੇ ਪਾਈ ਹੈ, ਨਾ ਮਾਂ ਨੇ ਪਾਈ ਹੈ, ਪਰਮਾਤਮਾ ਉਹਨਾਂ ਨੇ ਤਾਂ ਇੱਕ ਮਾਸ ਦਾ ਟੁਕੜਾ ਸੀ ਮਾਂ ਦੇ ਪੇਟ ਚ, ਉਹਦੇ ਵਿਚ ਜਾਨ ਤਾਂ ਪਰਮਾਤਮਾ ਨੇ ਪਾਈ ਹੈ। ਸੋ ਇਸ ਕਰਕੇ ਪਰਮਾਤਮਾ ਜਦੋਂ ਸਾਡਾ ਬਾਲੀ ਵਾਰਸ ਹੈ, ਪਰਮਾਤਮਾ ਦੇ ਅਸੀਂ ਜਦੋਂ ਬੱਚੇ ਹਾਂ, ਤੇ ਫਿਰ ਸਾਨੂੰ ਘਬਰਾਉਣ ਦੀ ਕੀ ਲੋੜ ਹੈ? ਸਿਰਫ ਵਿਸ਼ਵਾਸ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ, ਕਿਉਂਕਿ ਕਰ ਭਰੋਸਾ ਰੱਬ ਤੇ ਬੰਦਿਆ, ਕਰ ਭਰੋਸਾ ਰੱਬ ਤੇ ਬੰਦਿਆ, ਨਾ ਹੋ ਡਾਵਾ ਡੋਲ, ਇੱਕ ਭਰੋਸਾ ਰੱਬ ਦੇ ਉੱਤੇ ਕਈ ਦਰ ਦਿੰਦਾ ਖੋਲ। ਜਿਹੜੇ ਬੰਦੇ ਰੱਬ ਤੇ ਭਰੋਸਾ ਕਰਦੇ ਨੇ, ਅੱਲਾ ਵਾਹਿਗੁਰੂ ਤੇ ਭਰੋਸਾ ਕਰਦੇ ਨੇ, ਉਹਨਾਂ ਦਾ ਕੰਮ ਕਦੇ ਰੁਕਦੇ ਹੀ ਨਹੀਂ। ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਤੁਹਾਡੇ ਸਾਹਮਣੇ ਬੈਠਾ, ਹੋਰ ਤਾਂ ਕੋਈ ਸਿਫਾਰਿਸ਼ ਨਹੀਂ ਸੀ ਚੱਲਦੀ, ਪਰ ਇਹ ਹੈ ਕਿ ਜ਼ਰੂਰ ਸਵੇਰੇ ਸ਼ਾਮ ਜਵਾਨੀ ਦੇ ਟਾਈਮ ਚ ਵੀ ਘੰਟਾ ਦੋ ਘੰਟੇ ਬੈਠ ਕੇ ਪਰਮਾਤਮਾ ਨੂੰ, ਦੇਵੀ ਦੇਵਤਿਆਂ ਨੂੰ, ਜਿਨ੍ਹਾਂ ਨੂੰ ਵੀ ਸੀ ਜੀ, ਉਹਨਾਂ ਕੋਲੇ ਅਰਦਾਸ ਕਰਨੀ, ਮੈਂ ਦੁਖੀ ਹਾਂ, ਮੈਨੂੰ ਤੂੰ ਸੁੱਖ ਦੇ, ਮੇਰੇ ਤੇ ਕਿਰਪਾ ਕਰ। ਦੇਖ ਲੋ ਫਟਾਫਟ ਬਿਨਾਂ ਸਿਫਾਰਿਸ਼ ਤੋਂ ਪ੍ਰੋਫੈਸਰ ਵੀ ਬਣ ਗਏ, ਬਿਨਾਂ ਸਿਫਾਰਿਸ਼ ਤੋਂ ਕੈਨੇਡਾ ਵੀ ਆ ਗਏ, ਬਿਨਾਂ ਸਿਫਾਰਿਸ਼ ਤੋਂ ਬਿਜ਼ਨਸ ਕੀਤਾ, ਬਿਜ਼ਨਸ ਵੀ ਕਾਮਯਾਬ ਹੋ ਗਏ। ਕਿਉਂ? ਕਿਉਂਕਿ ਉਸ ਪਰਮਾਤਮਾ ਦੇ ਵਿਚ ਸਿਰਫ ਮੂੰਹ ਜਵਾਨੀ ਵਿਸ਼ਵਾਸ ਨਹੀਂ ਸੀ, 100% ਵਿਸ਼ਵਾਸ ਸੀ। ਵਿਸ਼ਵਾਸ ਸੀ ਧੰਨੇ ਭਗਤ ਨੂੰ, ਉਹਨੂੰ ਪੰਡਿਤ ਨੇ ਪੱਥਰ ਦਿੱਤਾ ਸੀ ਵੀ ਇਹ ਮੇਰੇ ਮਗਰ ਪਿਆ ਜਾਂਦਾ ਵੀ ਠਾਕਰ ਦੇ ਠਾਕਰ ਦੇ, ਉਹ ਪੰਡਿਤ ਨੂੰ ਤਾਂ ਕੁਛ ਲੱਭਿਆ ਨੀ, ਉਹਨੇ ਉਸ ਪੱਥਰ ਦੇ ਵਿਚ ਹੀ ਪਰਮਾਤਮਾ ਪ੍ਰਗਟ ਕਰ ਲਏ। ਸੋ ਇਹ ਗੱਲ ਸਾਰੀ ਵਿਸ਼ਵਾਸ ਦੀ ਹੈ, ਮਿਹਨਤ ਕਰੋ ਪਰ ਨਾਲ ਨਾਲ ਪਰਮਾਤਮਾ ਦੇ ਵਿਚ ਵਿਸ਼ਵਾਸ ਵੀ ਕਰੋ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਤੇ ਸਾਡੇ ਕੋਈ ਵੀ ਕੰਮ ਰੋਕਦੇ ਨਹੀਂ। ਦੂਸਰੀ ਗੱਲ ਇਹ ਹੈ ਕਾਮਯਾਬੀ ਦੇ ਲਈ ਕਿ ਸਾਡੀ ਕੰਪਨੀ ਬੜੀ ਵਧੀਆ ਹੋਣੀ ਚਾਹੀਦੀ ਹੈ, ਪਵਿੱਤਰ ਹੋਣੀ ਚਾਹੀਦੀ ਹੈ, ਪਿਓਰ ਹੋਣੀ ਚਾਹੀਦੀ ਹੈ, ਸੱਚੀ ਹੋਣੀ ਚਾਹੀਦੀ ਹੈ। ਕਈ ਬੰਦੇ ਦੇਖੋ, ਅੱਜ ਕੱਲ ਦਾ ਜ਼ਮਾਨਾ ਜਿਹੜਾ ਹੈਗਾ ਨਾ, ਇਹ ਹੈਗਾ ਕਲ ਯੁਗ, ਛਲ ਯੁਗ ਦਾ ਜ਼ਮਾਨਾ। ਕਲ ਯੁਗ ਤਾਂ ਟੱਪ ਗਿਆ ਜੀ, ਹੁਣ ਤਾਂ ਛਲ ਯੁਗ ਹੈ। ਕਲ ਯੁਗ ਤਾਂ ਪਤਾ ਹੁੰਦਾ ਸੀ ਚੰਗਾ ਕਿਹੜਾ ਮਾੜਾ ਕਿਹੜਾ, ਛਲ ਯੁਗ ਤਾਂ ਪਤਾ ਹੀ ਨਹੀਂ ਲੱਗਦਾ। ਜਿਹਦੇ ਉੱਤੇ ਸਾਨੂੰ 100% ਯਕੀਨ ਹੁੰਦਾ ਵੀ ਬੜੀਆਂ ਸਮਾਈਲਾਂ ਜੀਆਂ ਮਾਰਦਾ, ਹੱਥ ਜੋੜਦਾ, ਜੱਫੀਆਂ ਪਾਉਂਦਾ, ਸਾਨੂੰ ਲੱਗਦਾ ਇਹਦਾ ਬਹੁਤ ਵਧੀਆ ਬੰਦਾ, ਪਰ ਟਾਈਮ ਲਾ ਕੇ ਪਤਾ ਲੱਗਦਾ ਵੀ ਕਿੰਨਾ ਠੱਗੀ ਮਾਰ ਗਿਆ, ਉਹਦਾ ਪਰਵਾਹ ਹੀ ਨਹੀਂ ਕਰਦਾ, ਸਕੇ ਦੀ ਪਰਵਾਹ ਨਹੀਂ ਕਰਦਾ। ਸੋ ਇਹ ਛਲ ਯੁਗ ਹੈ। ਸੋ ਕੋਸ਼ਿਸ਼ ਕਰੋ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਚੰਗੀ ਕੰਪਨੀ ਰੱਖੋ, ਕਿਉਂਕਿ ਬੁਰਿਆਂ ਦਾ ਕਦੀ ਸਾਥ ਨਾ ਕਰੀਏ। ਜੋ ਦੁੱਖ ਝੋਲੀ ਵਿੱਚ ਪਾਉਂਦੇ ਨੇ, ਉਪਰੋਂ ਮਿੱਠੀਆਂ ਗੱਲਾਂ ਕਰਦੇ, ਪਿੱਛੇ ਤੀਰ ਚਲਾਉਂਦੇ ਨੇ, ਪਿੱਛੋਂ ਨਿੰਦਾ ਚੁਗਲੀ ਕਰਦੇ ਨੇ, ਪਿੱਛੋਂ ਠਿੱਬੀ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਦੇਖੋ, ਜੇ ਤੁਸੀਂ ਮਿਹਨਤ ਕਰਦੇ ਹੋ, ਜੇ ਕੋਈ ਸਟੇਜ ਤੇ ਜਿੰਨਾ ਉਹ ਛੱਡ ਯਾਰ ਕਿੱਥੋਂ ਨੀ ਬੋਲਿਆ ਜਾਣਾ, ਉਹਦਾ ਡੀਮੋਰਲਾਈਜ਼ ਕਰਦੇ, ਉਹਨੂੰ ਹੌਸਲਾ ਨੀ ਦਿੰਦੇ ਵੀ ਅੱਗੇ ਜਾਣਾ, ਕਿਉਂਕਿ ਜੈਲਸੀ ਕਰਦੇ ਨੇ। ਜੇ ਕਿਸੇ ਨੇ ਮਕਾਨ ਵੱਡਾ ਲੈ ਲਿਆ ਜਾਂ ਕੋਈ ਕਾਰ ਲੈ ਲਈ, ਮਿਹਨਤ ਕਰਕੇ ਜੈਲਸੀ, ਉਪਰੋਂ ਵਧਾਈਆਂ ਦੇਈ ਜਾਂਦੇ, ਪਿੱਛੋਂ ਉਹਨਾਂ ਨੂੰ ਅੰਦਰੋਂ ਸੜਦੇ ਨੇ, ਤਕਲੀਫ਼ ਹੁੰਦੀ ਆ ਵੀ ਇਹ ਹੈ, ਇਹ ਮੁੰਡਾ ਡਾਕਟਰ ਬਣ ਗਿਆ, ਇਹਨੇ ਸਾਰੇ ਹੀ ਡਾਕਟਰ ਬਣ ਗਏ, ਕਾਰ ਲੈ ਲਈ, ਵੱਡਾ ਮਕਾਨ ਲੈ ਲਿਆ। ਇਹੋ ਜਿਹੇ ਬੰਦੇ ਜਿਹੜੇ ਉਪਰੋਂ ਮਿੱਠੇ ਹੁੰਦੇ ਨੇ ਨਾ, ਉਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਜਦੋਂ ਬਾਹ ਪੈਂਦਾ ਫੇਰ ਹੀ ਪਤਾ ਲੱਗਦਾ ਵੀ ਇਹ ਕਿਹੋ ਜਿਹੇ ਲੋਕ ਨੇ, ਕਿਉਂਕਿ ਜਿਹੜਾ ਸੱਚਾ ਸਾਥੀ ਹੁੰਦਾ ਨਾ, ਸੱਚਾ ਸਾਥੀ ਵੋ ਹੋਤਾ ਹੈ ਜੋ ਤੁਝੇ ਅੰਧੇਰੋਂ ਸੇ ਨਿਕਾਲ ਕਰ ਪ੍ਰਕਾਸ਼ ਕੀ ਤਰਫ ਲੈ ਜਾਤਾ। ਜਿਹੜਾ ਸੱਚਾ ਫਰੈਂਡ ਹੋਵੇ, ਸੱਚਾ ਰੈਲੇਟਿਵ ਹੋਵੇ, ਉਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਮਿੱਠੀਆਂ ਗੱਲਾਂ ਕਰੇ, ਉਹ ਤੁਹਾਡੀ ਗੱਲ ਨੂੰ ਕੱਟਦਾ ਵੀ ਹੈ, ਉਹ ਤੁਹਾਨੂੰ ਲੱਗਦਾ ਵੀ ਕੌੜੀ ਹੈ, ਮੇਰੀ ਗੱਲ ਨਹੀਂ ਮੰਨਦਾ, ਪਰ ਉਹਦੇ ਵਿੱਚ ਉਹਦੀ ਸੱਚਾਈ ਹੁੰਦੀ ਹੈ, ਉਹਦੇ ਵਿੱਚ ਉਹਦਾ ਇੱਕ ਪਿਆਰ ਛੁਪਿਆ ਹੁੰਦਾ। ਸੋ ਕੋਸ਼ਿਸ਼ ਕਰੋ ਕਿ ਕੰਪਨੀ ਵਧੀਆ ਰੱਖੀਏ, ਕਿਉਂਕਿ ਅਸੀਂ ਗਿਵ ਅਪ ਤਾਂ ਹੀ ਕਰਦੇ ਹਾਂ। ਇੱਕ ਤਾਂ ਸਾਡੇ ਚ ਲੈਕ ਆਫ ਕੋਨਫੀਡੈਂਸ ਹੁੰਦਾ, ਲੈਕ ਆਫ ਕੋਨਫੀਡੈਂਸ ਕੀ ਹੁੰਦਾ, ਮੇਥੋਂ ਨਹੀਂ ਹੋਣਾ, ਹੋਣਾ ਕਿਉਂ ਨੀ। ਆ ਜਿਹੜਾ ਅਕਸ਼ੇ ਕੁਮਾਰ ਅੱਜ ਅੰਮ੍ਰਿਤਸਰ ਦਾ ਡਾਇਰੈਕਟਰ ਬਣਿਆ ਫਿਰਦਾ, ਕਿੱਡਾ ਵੱਡਾ ਡਾਇਰੈਕਟਰ ਬਣ ਗਿਆ, ਵੇਟਰ ਸੀਗਾ ਉੱਥੇ ਲੱਗਿਆ ਹੋਟਲਾਂ ਦੇ ਵਿੱਚ, ਬਣਿਆ ਕਿ ਨਹੀਂ। ਧਰਮਿੰਦਰ ਮਾਸਟਰ ਦਾ ਮੁੰਡਾ ਸੀ ਸਾਹਨੇਵਾਲ, ਨਲਾਇਕ ਜਿਹਾ ਸੀਗਾ, ਅੱਜ ਦੇਖ ਲਓ ਆਪਣੇ ਉਹਨੂੰ ਹੀ ਮੈਨ ਕਹਿੰਦੇ ਨੇ। ਅਮਿਤਾਭ ਬੱਚਨ ਸੀਗਾ, ਉੱਥੇ ਕਲਰਕ ਦੀ ਜੋਬ ਕਰਦਾ ਸੀ, ਪਿਓ ਨੇ ਉੱਥੇ ਕੈਲਕਟਾ ਦੇ ਵਿੱਚ ਜਾ ਕੇ ਦੇਖੋ ਕਿੱਡਾ ਵੱਡਾ ਹੀਰੋ ਬਣ ਗਿਆ। ਸੋ ਇਸ ਕਰਕੇ ਕਦੇ ਵੀ ਹੀਨ ਭਾਵਨਾ ਰੱਖੋ, ਕੋਨਫੀਡੈਂਸ ਰੱਖੋ, ਸਿੱਖੋ ਹਾਥੀ ਤੋਂ। ਹਾਥੀ ਤੋਂ ਕੀ ਸਿੱਖੀਏ? ਹਾਥੀ ਤੁਸੀਂ ਗੂਗਲ ਕਰਕੇ ਦੇਖੋ, ਜਿਹੜਾ ਹਾਥੀ ਦਾ ਬੱਚਾ ਜਦੋਂ ਜੰਮਦਾ ਹੈ ਨਾ, ਤਾਂ ਲੋਕ ਕੀ ਕਰਦੇ ਨੇ, ਜਦੋਂ ਹਾਥੀ ਦਾ ਬੱਚਾ ਜੰਮਦਾ, ਉਹਦੇ ਪੈਰ ਚ ਇੱਕ ਰੱਸੀ ਪਾ ਕੇ ਦਰਖਤ ਨਾਲ ਬੰਨ ਦਿੰਦੇ ਨੇ। ਤੁਹਾਨੂੰ ਪਤਾ ਇਹਦਾ ਬੱਚਾ ਥੋੜੇ ਦਿਨਾਂ ਦਾ ਹੁੰਦਾ, ਉਹਦੀ ਕਿੰਨੀ ਕੁ ਪਾਵਰ ਹੁੰਦੀ ਹੈ, ਕਿੰਨੀ ਕੁ ਤਾਕਤ ਹੁੰਦੀ ਹੈ। ਉਹ ਰੱਸੀ ਨੂੰ ਤੜਾ ਕੇ ਘੁੰਮਣਾ ਚਾਹੁੰਦਾ, ਪਰ ਤਾਕਤ ਨੀ ਸਰੀਰ ਦੇ ਵਿੱਚ, ਉਹ ਕੋਸ਼ਿਸ਼ ਕਰਦਾ, ਟੁੱਟਦੀ ਨੀ। ਪਰ ਜਦੋਂ ਉਹ ਵੱਡਾ ਹੋ ਜਾਂਦਾ, ਉਹਦੇ ਦਿਮਾਗ ਚ ਇੱਕ ਗੱਲ ਬੈਠ ਜਾਂਦੀ ਹੈ ਵੀ ਜਿਹੜੀ ਰੱਸੀ ਪਾਈ ਵੀ ਹੈ ਨਾ ਦਰਖਤ ਨਾਲ, ਮੇਥੋਂ ਨੀ ਟੁੱਟਣੀ, ਇਹ ਬਹੁਤ ਤਾਕਤ ਵਾਲੀ ਹੈ। ਹਾਲਾਂਕਿ ਜਦੋਂ ਵੱਡਾ ਹੁੰਦਾ, ਜੋ ਚਾਹੇ ਕੋਸ਼ਿਸ਼ ਕਰੇ, ਜੇ ਸਮਝ ਚ ਪੈ ਜੇ, ਤਾਂ ਰੱਸਾ ਕੀ ਦਰਖਤ ਨੂੰ ਵੀ ਪੱਟ ਕੇ ਭਰਾ ਮਾਰੇ, ਪਰ ਉਹ ਕੀ ਹੈ ਕਿ ਉਹਦੇ ਵਿੱਚ ਲੈਕ ਆਫ ਕੋਨਫੀਡੈਂਸ ਕਿਵੇਂ ਹੋ ਗਿਆ, ਉਹ ਇਹ ਗੱਲ ਸੋਚਦਾ ਹੀ ਨਹੀਂ ਕਿ ਬਚਪਨ ਚ ਮੇਰੇ ਕੋਲ ਤਾਕਤ ਨਹੀਂ ਸੀ ਇਸ ਕਰਕੇ ਰੱਸੀ ਨਹੀਂ ਚੜਾ ਸਕੀ। ਸੋ ਜਿਹੜਾ ਬੰਦੇ ਕੋਨਫੀਡੈਂਸ ਲੂਜ਼ ਕਰ ਜਾਂਦੇ ਨੇ ਉਹ ਬੰਦੇ ਜ਼ਿੰਦਗੀ ਚ ਕਾਮਯਾਬ ਨਹੀਂ ਹੁੰਦੇ। ਆਪਣੇ ਭਾਰਤੀ ਸਿੰਘ ਹੈ ਕੁੜੀ, ਕਪਿਲ ਸ਼ਰਮਾ ਦੇ ਸ਼ੋਅ ਚ ਆਉਂਦੀ ਹੈ, ਭਾਰੀ ਹੁੰਦੀ ਸਾਡੀ ਅੰਮ੍ਰਿਤਸਰ ਦੀ, ਕਿਉਂਕਿ ਮੈਂ ਵੀ ਅੰਮ੍ਰਿਤਸਰ ਪੜਾਇਆ ਲੜਕੀਆਂ ਦੇ ਕਾਲਜ ਵੂਮੈਨ ਇੰਸਟੀਟਿਊਸ਼ਨ ਚ, ਇਹ ਭਾਰੀ ਹੁੰਦੀ, ਲੋਕ ਇਹਨੂੰ ਮਾਹੌਲ ਕਰਦੇ ਸੀਗੇ, ਪਰ ਇਹਨੇ ਹੌਸਲਾ ਨਹੀਂ ਛੱਡਿਆ, ਨੈਸ਼ਨਲ ਦੀ ਸ਼ੂਟਰ ਵੀ ਬਣੀ ਤੇ ਮੁੜ ਕੇ ਦੇਖ ਲਓ ਉਹੀ ਲੱਲੀ, ਹੁਣ ਲੱਲੀ ਲੱਲੀ ਕਰਕੇ ਸੌਂਦੇ ਨੇ, ਹੁਣ ਐਕਟਰ ਵੀ ਉਹਦੇ ਨਾਲ ਫੋਟੋ ਖਿਚਾਉਂਦੇ ਨੇ, ਅਸੀਂ ਵੀ ਕਹਿੰਦੇ ਹਾਂ ਵੀ ਆਈ ਪੀ ਹੈ। ਆਹ ਕਪਿਲ ਸ਼ਰਮਾ ਦੇਖ ਲਓ, ਹੌਲਦਾਰ ਦਾ ਮੁੰਡਾ ਸੀਗਾ, ਹਾਂਜੀ ਇਹਦਾ ਭਰਾ ਹੁਣ ਵੀ ਪੁਲਿਸ ਚ, ਮੈਂ ਹੌਲਦਾਰ ਜਾਂ ਸਿਪਾਹੀ ਲੱਗ ਗਿਆ, ਅੱਜ ਲੱਖਾਂ ਬਣਾਉਂਦੇ ਨੇ, ਵੱਡੇ ਵੱਡੇ ਐਕਟਰ ਦੇ ਕੋਈ ਸੈਲਬ੍ਰਿਟੀ ਆਉਂਦੇ ਨੇ, ਪਰ ਇਹ ਚ ਕੋਨਫੀਡੈਂਸ ਸੀਗਾ। ਜਿਹੜੇ ਬੰਦੇ ਕੋਨਫੀਡੈਂਸ ਲੂਜ਼ ਕਰ ਜਾਂਦੇ ਨੇ ਨਾ, ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦੇ। ਦੂਸਰੀ ਗੱਲ ਕਿ ਲੋਕਾਂ ਤੋਂ ਸਾਵਧਾਨ ਰਹੋ। ਲੋਕ ਕੀ ਕਹਿੰਦੇ ਨੇ, ਲੋਕਾਂ ਦੀ ਪਰਵਾਹ ਕਰਨੀ ਛੱਡੋ, ਤੁਸੀਂ ਇਹ ਦੇਖੋ ਮੇਰੇ ਚ ਕੀ ਅਬਿਲਿਟੀ ਹੈ, ਆਪਾਂ ਕਿਸੇ ਦੀ ਨਕਲ ਨਾ ਕਰੋ, ਇਹ ਨਾ ਸੋਚੋ ਕਿ ਮੈਂ ਉਹਦੇ ਵਰਗਾ ਬਣਨਾ, ਉਹਦੇ ਵਰਗਾ ਨਹੀਂ, ਤੁਸੀਂ ਆਪਣੇ ਚ ਗੁਣਾ ਪੈਦਾ ਕਰੋ, ਤੁਹਾਡੇ ਆਪਣੇ ਗੁਣ ਦੱਸਣ ਦੇ। ਹੁਣ ਰੇਡੀਓ ਸਟੇਸ਼ਨ ਮੈਂ ਕਰਦਾ ਫਾਰ ਐਗਜ਼ਾਮਪਲ, ਮੇਰਾ ਆਪਣਾ ਸਟਾਈਲ ਹੈ ਬੋਲਣ ਦਾ, ਕਿਸੇ ਦਾ ਉਦੂ ਵਧੀਆ ਹੋ ਸਕਦਾ, ਪਰ ਮੈਂ ਸਿੰਪਲ ਤਰੀਕੇ ਨਾਲ ਗੱਲਾਂ ਦਿੰਦਾ, ਕੋਈ ਮੈਂ ਕਿਤਾਬ ਚੋਂ ਨਹੀਂ ਲਿਆਇਆ ਪੜ੍ਹ ਕੇ, ਨਾ ਮੇਰੇ ਮੂਹਰੇ ਪੇਪਰ ਪਏ ਨੇ, ਮੈਂ ਆਰਾਮ ਨਾਲ ਬੋਲੀ ਜਾਂਦਾ, ਪਰਮਾਤਮਾ ਆਪ ਹੀ ਬੋਲੀ ਜਾਂਦਾ। ਉਹ ਜਿਹੜੀ ਛੋਟੀ ਔਰ ਸਿੰਪਲ ਗੱਲ ਹੈ, ਕਿਉਂਕਿ ਲੋਕਾਂ ਨੂੰ ਬਹੁਤ ਚੰਗੀ ਲੱਗਦੀ ਹੈ, ਤੇ ਜੇ ਮੈਂ ਔਖੀ ਲੈਂਗੁਏਜ ਬੋਲਣਾ ਬਣ ਬਣਾ ਕੇ ਗੱਲ ਕਰਾਂ, ਹੋ ਸਕਦਾ ਚੰਗੀ ਨਾ ਲੱਗੇ, ਮੇਰੇ ਆਪਣੇ ਆਪ ਮੈਨੂੰ ਕੋਨਫੀਡੈਂਸ ਹੈ ਵੀ ਜੋ ਮੈਂ ਕਹਿ ਰਿਹਾ, ਜੋ ਮੇਰੇ ਦਿਲ ਚ ਹੈ, ਚਾਰ ਜਮਾਤਾਂ ਮੇਰੇ ਕੋਲ ਪੜ੍ਹਿਆ ਹੋਇਆ ਵੀ ਆ, ਤੇ ਮੈਂ ਜਿਹੜੀ ਆਡੀਅੰਸ ਬੈਠੀ ਹੈ, ਮੈਨੂੰ ਜਦੋਂ ਮਰਜ਼ੀ ਕਦੇ ਸਟੇਜ ਤੇ ਚੜਾ ਲਓ, ਕਿਸੇ ਮਰਜ਼ੀ ਟੌਪਿਕ ਤੇ ਬੋਲ ਲਾ, ਮੈਂ ਬੋਲ ਲੈਣਾ। ਮੇਰੇ ਅੱਜ ਆਲਮੋਸਟ 500,000 ਲੋਕ ਜਿਹੜੇ ਮੇਰੇ ਵਿਊਰਸ ਨੇ, ਉਹ ਇੰਡੀਆ ਚ ਵੀ ਨੇ, ਪਾਕਿਸਤਾਨ ਚ ਵੀ ਨੇ, ਦੁਬਈ ਚ ਵੀ ਨੇ, ਸਪੇਨ ਚ ਵੀ ਨੇ, ਮੈਂ ਹਵਾ ਚ ਨਹੀਂ ਮਾਰੀ, ਤੁਸੀਂ ਮੇਰਾ ਗੂਗਲ ਕਰਕੇ ਨਾ ਪਾ ਕੇ ਦੇਖ ਲਓ ਤੇ ਵਿਊਰ ਦੇਖ ਲਓ, ਮੈਂ ਦੇਖਿਆ ਆਲਮੋਸਟ, ਮੈਂ 2-3 ਦਿਨ ਪਹਿਲਾਂ ਦੇਖਿਆ, ਕਲੋਜ਼ ਟੂ 500,000 ਬਣੇ ਹੋਏ। ਉਹਨੇ ਸ਼ਰਧਾ ਹੈ, ਲੋਕ ਮੁੜ ਕੇ ਮੈਸੇਜ ਵੀ ਦਿੰਦੇ ਨੇ, ਬਾਕੀ ਮੈਨੂੰ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਉਰਦੂ ਤੁਸੀਂ ਪਾਕਿਸਤਾਨ ਦੇ ਪ੍ਰੋਗਰਾਮ ਕਰਦੇ ਹੋ, ਮੇਰਾ ਸ਼ੌਕ ਹੈ, ਮੈਨੂੰ ਉਹ ਪਿਆਰ ਕਰਦੇ ਨੇ, ਮੈਨੂੰ ਤਾਂ ਕੋਈ ਫਰਕ ਨਹੀਂ ਹੈ ਪਾਕਿਸਤਾਨ ਦਾ ਕਿ ਇੰਡੀਆ ਦਾ, ਮੇਰੇ ਲਈ ਤਾਂ ਇਹ ਆ ਵੀ ਸਭ ਉਸ ਨੂਰ ਦੇ ਬੰਦੇ ਨੇ, ਇਹ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਸੋ ਮੈਂ ਨੀ ਕਦੇ ਫਰਕ ਮੰਨਿਆ, ਜਿਹੜਾ ਬੰਦਾ ਇਨਸਾਨ ਹੈ, ਕੁਆਲਿਟੀ ਹੈ, ਉਹ ਚੰਗਾ, ਭਾਵੇਂ ਉਹ ਕਿਸੇ ਵੀ ਦੇਸ਼ ਦਾ ਰਹਿਣ ਵਾਲਾ, ਕਿਸੇ ਵੀ ਧਰਮ ਦਾ ਰਹਿਣ ਵਾਲਾ, ਕੰਪਨੀ ਵਧੀਆ ਰੱਖੋ, ਪਰਮਾਤਮਾ ਤੇ ਭਰੋਸਾ ਰੱਖੋ, ਹਮ ਹੋਗੇ ਕਾਮਯਾਬ, ਏਕ ਦਿਨ ਜ਼ਰੂਰ ਕਾਮਯਾਬੀ ਮਿਲੂਗੀ। ਪਰ ਪਰਮਾਤਮਾ ਨਾਲ ਮਿਹਨਤ ਕਰੀ ਚਲੋ, ਨਾਲ ਨਾਲ ਪਰਮਾਤਮਾ ਕੋਲੇ ਫਰਿਆਦ ਕਰੀ ਚਲੋ। ਜਿਸ ਤਰ੍ਹਾਂ ਜਿਹੜਾ ਘੁਮਿਆਰ ਹੁੰਦਾ ਨਾ, ਉਹ ਜਦੋਂ ਘੜਾ ਬਣਾਉਂਦਾ, ਉਪਰੋਂ ਮਿੱਟੀ ਦੇ ਉੱਤੇ ਸੱਟ ਮਾਰਦਾ, ਥਾਪੀ ਜੀ ਮਾਰਦਾ, ਪਰ ਅੰਦਰ ਹੱਥ ਵੀ ਰੱਖਦਾ ਨਾਲ। ਇਸੇ ਤਰ੍ਹਾਂ ਹੀ ਜਦੋਂ ਅਸੀਂ ਬਾਹਰੋਂ ਮਿਹਨਤ ਕਰਦੇ ਹਾਂ ਤੇ ਅੰਦਰੋਂ ਪਰਮਾਤਮਾ ਦੇ ਲੜ ਲੱਗੇ ਵੇ ਹਾਂ ਤੇ ਪਰਮਾਤਮਾ ਦਾ ਹੱਥ ਹੁੰਦਾ, ਪਰਮਾਤਮਾ ਸਾਡੇ ਅੰਗ ਸੰਗ ਹੁੰਦਾ, ਤਾਂ ਦੁਨੀਆਂ ਦੀ ਕੋਈ ਵੀ ਅਜਿਹੀ ਤਾਕਤ ਨਹੀਂ ਜਿਹਦੇ ਵਿੱਚ ਸਾਨੂੰ ਰੋਕ ਸਕੇ ਸਾਡੀ ਕਾਮਯਾਬੀ ਤੋਂ। ਅਸੀਂ ਕੋਈ ਬਿਜ਼ਨਸ ਕਰ ਲਈਏ, ਅਸੀਂ ਕੋਈ ਐਜੂਕੇਸ਼ਨ ਸ਼ੁਰੂ ਕਰ ਲਈਏ, ਅਸੀਂ ਕਿਸੇ ਸਪੋਰਟਸ ਜਾਈਏ, ਅਸੀਂ ਕੋਈ ਇਲੈਕਸ਼ਨ ਲੜਨਾ, ਅਸੀਂ ਮਿਹਨਤ ਕਰੀਏ ਪ੍ਰੋਪਰ ਤੇ ਪਰਮਾਤਮਾ ਚ ਯਕੀਨ ਕਰੀਏ, ਓਵਰ ਸਮਾਰਟ ਨਾ ਕਰੋ, ਚਲਾਕੀਆਂ ਨਾ ਕਰੋ, ਕਿਉਂਕਿ ਜਦ ਚਲਾਕੀਆਂ ਕਰਦੇ ਥੋੜੇ ਸਮੇਂ ਲਈ ਕਾਮਯਾਬ ਹੋ ਜਾਂਦੇ ਹੋ, ਫਿਰ ਜਦੋਂ ਡਿੱਗਦੇ ਹੋ ਫਿਰ ਤੁਹਾਨੂੰ ਕੋਈ ਨੀ ਪੁੱਛਦਾ। ਸੋ ਬਸ ਮੈਂ ਇੰਨਾ ਕੀ ਗੱਲ ਕਹਿਣੀ ਸੀ, ਮੇਰੇ ਖਿਆਲ ਟਾਈਮ ਹੁਣ ਸਾਡਾ ਸਮਾਪਤੀ ਦੀ ਵੱਲ ਹੈ, ਤੇ ਜੇ ਕੋਈ ਵੱਧ ਘੱਟ ਗਿਆ ਉਹਦੇ ਲਈ ਸੋਰੀ ਆ। ਨੈਕਸਟ ਵੀਕ ਵੀ ਆਪਾਂ ਲਾਈਵ ਤਾਂ ਨਹੀਂ ਮੈਂ ਆ ਸਕਦਾ, ਕਿਉਂਕਿ ਅਸੀਂ ਕਰੂਜ਼ ਤੇ ਜਾਣਾ, ਐਕਚੁਲੀ ਤਾਂ ਮੇਰੇ ਨਾਲ ਵੀ ਪਰਮਾਤਮਾ ਦੀ ਮੌਜ ਹੈ, ਮੈਂ ਤਾਂ ਸੋਚਿਆ ਸੀ ਅੱਜ ਜਾਣਾ ਕਰੂਜ਼ ਤੇ। ਜਦੋਂ ਰਾਤ ਨੂੰ ਸਾਡੇ ਗੈਸਟ ਆਏ ਹੋਏ ਨੇ ਆਸਾਮ ਤੋਂ, ਪ੍ਰੀਤੀ ਜੀ ਪਹਿਲਾਂ ਤਾਂ ਉਹਨਾਂ ਦਾ ਵੀ ਵੈਲਕਮ, ਤੇ ਨਾਲ ਉਹਨਾਂ ਦੇ ਮਨੂ ਆਏ ਨੇ, ਸੋ ਉਹ ਕਹਿੰਦੇ ਹੁਣ ਮੇਰੇ ਨਾਲ ਮਨੂ ਹੀ ਕਹੋ, ਤੁਸੀਂ ਆਸਾਮ ਤੋਂ ਆਏ ਨੇ, ਸਾਡੇ ਦੋਨੇ ਲੇਡੀਜ਼ ਫਰੈਂਡ, ਤੇ ਉਹਨਾਂ ਨੂੰ ਅਸੀਂ ਅੱਜ ਕਰੂਜ਼ ਤੇ ਲੈ ਗਏ ਨਾ। ਜਦੋਂ ਅਸੀਂ ਰਾਤੀ ਘਰੇ ਆ ਕੇ ਟਿਕਟਾਂ ਦੇਖੀਆਂ, ਟਿਕਟਾਂ ਤਾਂ ਮੈਂ ਉਸ ਤਰੀ ਪਾ ਕੇ ਲਿਫਾਫੇ ਚ ਲਏ, ਤਾਂ ਦੇਖਿਆ ਅੱਜ ਤਾਂ ਨਹੀਂ ਸੀ, ਉਹ ਤਾਂ 8 ਤਰੀਕ ਨੂੰ ਆ, ਇਹ ਵੀ ਹੈ ਨਾ ਪਰਮਾਤਮਾ ਦੀ ਮੌਤ। ਸੋ ਚਲੋ ਅੱਜ ਅਸੀਂ ਨੈਗਰਾ ਫਾਲਸ ਘੁੰਮਿਆ ਨੇ। ਸੋ ਗੱਲ ਇਹ ਹੈ ਵੀ ਅਗਲੇ ਵੀਕ ਵੀ ਆਪਾਂ ਪ੍ਰੋਗਰਾਮ ਨਹੀਂ ਕਰਨਾ ਸੀ, ਕਰਨਾ ਤਾਂ ਅੱਜ ਨਹੀਂ ਸੀਗਾ, ਪਰ ਅੱਜ ਕਰ ਲਿਆ, ਤੇ ਨੈਕਸਟ ਵੀਕ ਵੀ ਜੇ ਟਾਈਮ ਮੇਰਾ ਵਿੱਚ ਵਿਚਾਲੇ ਕਰਦੇ ਰਹਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ, ਨਹੀਂ ਤੁਸੀਂ ਗਾਣੇ ਸੁਣ ਲਿਓ, ਮੈਨੂੰ ਦਿਓ ਆ ਗਿਆ ਭੁੱਲ ਚੁੱਕ ਦੀ ਮਾਫੀ, ਤੇ ਅਖੀਰਲਾ ਸੁਣੋ ਗਾਣਾ ਬਲਜੀਤ ਜੀ ਦਾ ਬਹੁਤ ਬਹੁਤ ਥੈਂਕਸ, ਇਹ ਕਾਫੀ ਸਮੇਂ ਬਾਅਦ ਅੱਜ ਸਾਡੇ ਸਟੂਡੀਓ ਚ ਆਏ ਨੇ ਤੇ ਗਾਣਾ ਸੁਣਾਉਣਗੇ, ਤੇ ਨੈਕਸਟ ਵੀਕ ਆਪਾਂ ਹੋਪਫੁਲੀ ਜੋ ਪਰਮਾਤਮਾ ਚਾਹੂਗਾ ਉਸੇ ਤਰ੍ਹਾਂ ਕਰਾਂਗੇ। ਥੈਂਕ ਯੂ।
Necessarily be those of the owner or management of WTOR radio station.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241
Quick Truck Loop Rakkar Virada Dhanwad karde hoye is saal vi 12 September nu apni napni location te truck oil change te denge $125 tak da discount ji haan sahi sunya up to $125 da discount free truck grease te free barbecue Quick Truck Loop exit 579 highway 401 te pao 12 September nu $125 tak da discount 519-622-0660 519-622-0660 Quick Truck Loop napni location kuch shartan lagu
इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने आप भी अपनी गाड़ी और घर के इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा पाशा 6472903773 6472903773
अपनी कम्युनिटी